ਤਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਜੁੜ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਰੰਗ 'ਚ ਰੰਗੀ ਹੋਈ ਗੁਰੂ ਪਿਆਰ 'ਚ ਪਰੋਤੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ। ਗੁਰੂ ਚਰਨਾਂ ਵਿੱਚ ਹਰ ਰੋਜ਼ ਨਿਤਾ ਪ੍ਰਤੀ ਜੁੜ ਕੇ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧੰਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਰਾਜੇ ਭੀਮ ਚੰਦ ਨੇ ਆਪਣੇ ਪੁਰੋਹਿਤ ਪੰਮੇ ਪੁਰੋਹਿਤ ਨੂਰ ਕੇਸਰੀ ਚੰਦ ਰਾਜੇ ਨੂੰ, ਜੋ ਇਹਦਾ ਰਿਸ਼ਤੇ 'ਚ ਸਾਲਾ ਲੱਗਦਾ ਹੈ, ਇਹਨਾਂ ਦੋਹਾਂ ਨੂੰ ਸਿੱਖਿਆ ਸਿਖਾਈ ਹੈ ਕਿ ਤੁਸੀਂ ਗੁਰੂ ਜੀ ਕੋਲ ਜਾਓ, ਪਿਆਰ ਨਾਲ ਉਹਨਾਂ ਨੂੰ ਬੇਨਤੀ ਕਰੋ ਕਿ ਉਹ ਦੁਰਲੱਭ ਵਸਤੂਆਂ ਜੋ ਉਹਨਾਂ ਦੇ ਕੋਲ ਅਜਾਇਬ ਵਸਤੂਆਂ ਨੇ ਉਹ ਸਾਨੂੰ ਦੇ ਦੇਣ। ਪਹਿਲਾਂ ਪਿਆਰ ਨਾਲ ਬੇਨਤੀ ਕਰੋ, ਅਗਰ ਉਹ ਨਾ ਮੰਨਣ ਇਨਕਾਰ ਕਰਨ ਤਾਂ ਫਿਰ ਉਹਨਾਂ ਨੂੰ ਲੋਭ ਦਿਓ, ਜੋ ਨੀਤੀ ਵੀ ਹੈ, ਪਹਿਲਾਂ ਸਾਮ ਹੈ ਫਿਰ ਦਾਮ ਹੈ। ਉਹਨਾਂ ਨੂੰ ਲਾਲਚ ਦੇਣਾ ਕਿ ਗੁਰੂ ਜੀ ਇਹ ਜਿਹੜੀਆਂ ਚਾਰ ਵਸਤੂਆਂ ਤੁਸੀਂ ਦਿਓਗੇ। ਭੀਮ ਚੰਦ ਜਦੋਂ ਆਪਣੇ ਲੜਕੇ ਦਾ ਵਿਆਹ ਕਰਕੇ ਵਾਪਸ ਮੁੜੇਗਾ ਤੇ ਇਹਨਾਂ ਚਾਰਾਂ ਵਸਤੂਆਂ ਨੂੰ ਤੁਹਾਡੇ ਕੋਲ ਭੇਜੇਗਾ, ਇਹਨਾਂ ਚਾਰਾਂ ਨਾਲ ਉਹ 4,000 ਰੁਪਈਆ ਵੀ ਦੇਗਾ ਤੁਹਾਡੀ ਪੂਜਾ ਵਜੋਂ। ਪਰ ਇਹ ਗੱਲ ਤੁਸੀਂ ਬਾਅਦ ਵਿੱਚ ਕਹਿਣੀ ਹੈ, ਬਾਅਦ 'ਚ ਦੱਸਣੀ। ਪੰਮਾ ਪੁਰੋਹਿਤ ਤੇ ਕੇਸਰੀ ਚੰਦ ਚੱਲ ਕੇ ਗੁਰੂ ਸਾਹਿਬ ਕੋਲ ਆਏ ਸ੍ਰੀ ਅਨੰਦਪੁਰ ਸਾਹਿਬ। ਸਤਿਗੁਰਾਂ ਦੇ ਕੋਲ ਇਹਨਾਂ ਨੇ ਬੇਨਤੀ ਭੇਜੀ, ਅਸੀਂ ਮਿਲਣਾ ਚਾਹੁੰਦੇ। ਤੂੰ ਸਤਿਗੁਰਾਂ ਦੇ ਦਰਬਾਰ ਦੇ ਕੋਲ ਆਏ ਤੇ ਮਹਾਰਾਜ ਜੀ ਨੂੰ ਅੰਦਰ ਸੁਨੇਹਾ ਭੇਜਿਆ ਤੇ ਸਤਿਗੁਰਾਂ ਆਖਿਆ 4 ਘੜੀਆਂ ਖਲੋਤੇ ਰਹੋ, ਉਡੀਕ ਕਰੋ, ਵੇਲ ਪਾ ਕੇ ਅੰਦਰ ਬੁਲਾਵਾਂਗੇ। ਇਹ ਵੀ ਸਤਿਗੁਰਾਂ ਦੀ ਨੀਤੀ ਸੀ, ਜਾਣ ਬੁੱਝ ਕੇ ਇਹਨਾਂ ਨੂੰ ਦਰਵਾਜ਼ੇ ਤੇ ਖੜਿਆਂ ਕੀਤਾ ਕਿ ਇਹਨਾਂ ਦਾ ਹੰਕਾਰ ਦੂਰ ਹੋ ਜਾਏ। 4 ਘੜੀਆਂ ਬਾਅਦ ਇਹਨਾਂ ਨੂੰ ਅੰਦਰ ਸੱਦਿਆ, ਪੰਮਾ ਪੁਰੋਹਿਤ, ਰਾਜਾ ਕੇਸਰੀ ਚੰਦ ਤੇ ਇਹਦੇ ਨਾਲ ਕੁਝ ਕੁ ਹੋਰ ਵਿਅਕਤੀ ਸਨ। ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਇਹਨਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ, ਰਾਜੇ ਭੀਮ ਚੰਦ ਦੇ ਲੜਕੇ ਦੀ ਸ਼ਾਦੀ ਹੈ, ਉਹ ਵੀ ਤੁਹਾਡੇ ਪੁੱਤਰਾਂ ਵਰਗਾ ਹੈ, ਉਹਦੀ ਇੱਜ਼ਤ ਤੇ ਤੁਹਾਡੀ ਇੱਜ਼ਤ ਇੱਕੋ ਜਿਹੀ ਹੈ, ਇਸ ਕਰਕੇ ਤੁਸੀਂ ਕਿਰਪਾ ਕਰੋ ਜੋ ਤੁਹਾਡੇ ਕੋਲ 4 ਕੀਮਤੀ ਵਸਤੂਆਂ ਨੇ, 5 ਕਲਾ ਸ਼ਸਤਰ ਔਰ ਦੂਸਰਾ ਆਪ ਜੀ ਦਾ ਉਹ ਬਣਾਇਆ ਹੋਇਆ ਕੀਮਤੀ ਤੰਬੂ, ਤੀਸਰਾ ਪ੍ਰਸ਼ਾਦੀ ਹਾਥੀ ਤੇ ਚੌਥੀ ਉਹ ਆਪ ਜੀ ਦੀ ਸੁੰਦਰ ਕੀਮਤੀ ਚੌਂਕੀ, ਇਹ 4 ਵਸਤੂਆਂ ਰਾਜੇ ਭੀਮ ਚੰਦ ਨੂੰ ਦੇ ਦਿਓ ਤਾਂ ਜੋ ਰਾਜਾ ਫਤਿਹ ਸ਼ਾਹ ਵੀ ਖੁਸ਼ ਹੋ ਜਾਏ, ਜੋ ਰਾਜੇ ਭੀਮ ਚੰਦ ਦਾ ਕੁੜਮ ਹੈ। ਤੋ ਮਹਾਰਾਜ, ਤੁਹਾਡਾ ਉਹ ਬੜਾ ਅਹਿਸਾਨਮੰਦ ਹੋਵੇਗਾ, ਸ਼ੁਕਰਗੁਜ਼ਾਰ ਹੋਵੇਗਾ। ਇਹਨਾਂ ਦੀ ਇਹ ਗੱਲ ਸੁਣ ਕੇ ਕਲਗੀਧਰ ਦੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ, ਚੁੱਪ ਬੈਠੇ ਰਹੇ। ਪੰਮਾ ਪੁਰੋਹਿਤ ਸਮਝ ਗਿਆ ਕਿ ਗੁਰੂ ਸਾਹਿਬ ਦਾ ਜਿਹੜਾ ਜਵਾਬ ਨਹੀਂ ਮਿਲ ਰਿਹਾ, ਇਹਦਾ ਮਤਲਬ ਇਹਨਾਂ ਦਾ ਇਨਕਾਰ ਹੈ, ਇਹ ਦੇਣਾ ਨਹੀਂ ਚਾਹੁੰਦੇ। ਇਹਨੇ ਰਾਜੇ ਭੀਮ ਚੰਦ ਦੀ ਦੂਸਰੀ ਕਹੀ ਹੋਈ ਗੱਲ ਨੂੰ ਵਿਚਾਰਿਆ ਤੇ ਗੁਰੂ ਸਾਹਿਬ ਨੂੰ ਲਾਲਚ ਦੇਣ ਵਾਸਤੇ ਬੋਲਿਆ। ਕਹਿੰਦਾ, ਗੁਰੂ ਜੀ, ਇਹ ਜਿਹੜੀਆਂ 4 ਵਸਤੂਆਂ ਤੁਸੀਂ ਸਾਨੂੰ ਦਿਓਗੇ, ਅਸੀਂ ਜਦੋਂ ਆਪ ਜੀ ਨੂੰ ਮੋੜਾਂਗੇ ਤੇ ਰਾਜੇ ਭੀਮ ਚੰਦ ਨੇ ਕਿਹਾ ਕਿ ਇਹਨਾਂ 4 ਵਸਤੂਆਂ ਦੇ ਨਾਲ ਉਹ ਤੁਹਾਨੂੰ 4,000 ਰੁਪਈਆ ਵੀ ਦੇਗਾ। ਕਲਗੀਧਰ ਜੀ ਨੇ ਜਦੋਂ ਪੰਮੇ ਪੁਰੋਹਿਤ ਕੋਲੋਂ ਇਹ ਗੱਲ ਸੁਣੀ ਤੇ ਸੁਣ ਕੇ ਮਹਾਰਾਜ ਜੀ ਦੇ ਅਧਰ ਫਰਕੇ, ਬੀਰਸ ਜਾਗ ਪਿਆ, ਸਾਹਿਬ ਦੇ ਨੇਤਰ ਲਾਲ ਸੁਰਖ ਹੋ ਗਏ ਕਿ ਸਾਨੂੰ ਲਾਲਚ ਦੇਣਾ ਚਾਹੁੰਦੇ ਨੇ, ਲੋਭ ਦੇਣਾ ਚਾਹੁੰਦੇ ਨੇ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੰਮੇ ਪ੍ਰੋਹਿਤ ਤੇ ਰਾਜੇ ਕੇਸਰੀ ਚੰਦ ਨੂੰ ਜੋ ਜਵਾਬ ਦਿੱਤਾ ਹੈ, ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ, ਅੱਜ ਦੇ ਪ੍ਰਕਰਣ ਵਿੱਚ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਅੱਜ ਦੇ ਪ੍ਰਕਰਣ ਵਿੱਚ ਅੰਕਿਤ ਕਰ ਰਹੇ ਨੇ, ਸਰਵਣ ਕਰੀਏ। ਕਲਗੀਧਰ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਵਸਤਨ ਕੋ ਪਾਰਾ ਹਮੈ ਦਿਨ ਕਹਿਓ ਮਤ ਮੰਦ।
ਕਲਗੀਧਰ ਜੀ ਨੇ ਮਨ ਚ ਵਿਚਾਰ ਕੀਤੀ ਕਿ ਸਾਡੀਆਂ ਜਿਹੜੀਆਂ ਵਸਤੂਆਂ ਇਹ ਲਿਜਾਣਾ ਚਾਹੁੰਦੇ ਨੇ, ਉਹਨਾਂ ਵਸਤੂਆਂ ਦਾ ਸਾਨੂੰ ਭਾੜਾ ਦੇਣਾ ਚਾਹੁੰਦੇ ਨੇ, ਉਹਨਾਂ ਵਸਤੂਆਂ ਦਾ ਇਹ ਮਾੜੀ ਮਤ ਵਾਲੇ ਸਾਨੂੰ ਕਿਰਾਇਆ ਦੇਣਾ ਚਾਹੁੰਦੇ ਹਨ।
ਵਿਵਹਾਰੀ ਜਿਮ ਬਨਕੁਐ ਜਾਣੈ ਤਿਨੋ ਮਨਿੰਦ।
ਤਾਂ ਕਿਸੇ ਵਿਵਹਾਰੀ ਵਾਂਗੂ, ਕਿਸੇ ਵਪਾਰੀ ਵਾਂਗੂ, ਜਿਵੇਂ ਕੋਈ ਬਾਣੀਆਂ ਹੁੰਦਾ ਨਾ, ਵਪਾਰੀ ਵਪਾਰ ਕਰਦਾ, ਉਹ ਆਪਣੀ ਕੋਈ ਚੀਜ਼ ਦਿੰਦਾ ਤਾਂ ਬਦਲੇ ਵਿੱਚ ਉਹਦੇ ਕੋਈ ਨਾ ਕੋਈ ਵਸਤੂ ਲੈਂਦਾ ਜਾਂ ਕਿਰਾਇਆ ਲੈਂਦਾ, ਭਾੜਾ ਲੈਂਦਾ। ਕਹਿੰਦੇ ਇਸੇ ਤਰ੍ਹਾਂ ਇਹ ਵੀ ਸਾਨੂੰ ਕਿਸੇ ਬਣੀਏ ਤੇ ਵਪਾਰੀ ਵਾਂਗੂ ਸਮਝ ਰਹੇ ਨੇ, ਉਹਨਾਂ ਦੇ ਮਨਿੰਦ ਸਾਨੂੰ ਜਾਣ ਰਹੇ ਨੇ।
ਸਵਈਆ ਛੰਦ ਫਰਕੇ ਅਦਰ ਦ੍ਰਿਗਨ ਤੇ ਤਰਜੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਬੁੱਲ ਫਰਕੇ ਬੀਰਸ ਵਿੱਚ ਆ ਕੇ ਜਦੋਂ ਸੁਣਿਆ ਨਾ ਪੰਮੇ ਪੁਰੋਹਿਤ ਕੋਲ, ਉਹਨੇ ਕਿਹਾ ਮਹਾਰਾਜ ਇਹਨਾਂ ਵਸਤੂਆਂ ਨਾਲ ਰਾਜਾ ਭੀਮ ਚੰਦ ਤੁਹਾਨੂੰ 4000 ਰੁਪਈਆ ਵੀ ਦੇਗਾ। ਉਹਨੇ ਇਹ ਵੀ ਗੱਲ ਕਹੀ ਹੈ। ਸੁਣ ਕੇ ਮਹਾਰਾਜ ਜੀ ਦਾ ਬੀਰਸ ਜਾਗਿਆ, ਮਹਾਰਾਜ ਜੀ ਦੇ ਬੁੱਲ ਫਰਕੇ ਹਨ, ਨੇਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੌਹਾਂ ਚੜਾਈਆਂ ਤੇ ਨੇਤਰਾਂ ਨਾਲ ਤਰਜ ਕੇ ਇਹਨਾਂ ਵੱਲ ਵੇਖਿਆ ਹੈ।
ਕਹਾਂ ਕਯੋ ਏਰੇ ਮਤ ਮੰਦ।
ਕਹਿੰਦੇ ਉਹ ਮਾੜੀ ਮਤ ਵਾਲਿਆ, ਤੂੰ ਪੰਮਾ ਪੁਰੋਹਿਤ ਹੈ, ਰਾਜੇ ਭੀਮ ਚੰਦ ਦੀ ਕੁੱਲ ਦਾ ਪੁਰੋਹਿਤ ਹੈ, ਤੈਨੂੰ ਇਹ ਗੱਲ ਸੋਭਦੀ ਹੈ? ਆ ਕੀ ਕਹਿ ਰਿਹਾ ਤੂੰ ਸਾਡੇ ਕੋਲੇ, ਕੀ ਬੋਲ ਰਿਹਾ?
4000 ਦੇ ਇਹ ਕੀ ਕੈਸੇ ਤੁਮ ਕਿਆ ਹਮਕੋ ਲਕਿਓ ਬਿਲੰਦ।
4000 ਰੁਪਈਆ ਤੁਸੀਂ ਸਾਨੂੰ ਕਾਹਦਾ ਦੇਣਾ ਚਾਹੁੰਦੇ ਹੋ? ਕਹਿੰਦੇ ਹੋ ਵੀ ਅਸੀਂ ਗੁਰੂ ਜੀ ਤੁਹਾਨੂੰ ਨਾਲ ਇਹਨਾਂ ਵਸਤੂਆਂ ਦੇ 4000 ਰੁਪਈਆ ਵੀ ਦੇਵਾਂਗੇ, ਇਹ 4000 ਰੁਪਈਆ ਤੁਸੀਂ ਸਾਨੂੰ ਕਾਹਦਾ ਦਿਓਗੇ? ਤੇ 4000 ਰੁਪਈਆ ਸਾਨੂੰ ਦੇਣਾ ਕਹਿ ਕੇ ਤੁਸੀਂ ਸਾਨੂੰ ਕੀ ਵੱਡਾ ਸਮਝਿਆ? ਨਾਲੇ ਕਹਿੰਦੇ ਹੋ ਕਿ ਗੁਰੂ ਜੀ ਤੁਸੀਂ ਬੜੇ ਵੱਡੇ ਹੋ, ਤੇ ਨਾਲੇ ਤੁਸੀਂ 4000 ਰੁਪਈਆ ਸਾਡਾ ਮੁੱਲ ਪਾਉਂਦੇ ਹੋ। ਮਹਾਰਾਜ ਜੀ ਕਹਿੰਦੇ 4000 ਰੁਪਈਆ ਸਾਨੂੰ ਕਾਹਦਾ ਦੇਣਾ ਕਹਿੰਦੇ ਹੋ, ਔਰ ਸਾਨੂੰ ਤੁਸੀਂ ਕੀ ਵੱਡਾ ਸਮਝਿਆ, ਕੀ ਵੱਡਾ ਜਾਣਿਆ ਹੈ?
ਸਿੱਖ ਨਹੀਂ ਅੰਮ੍ਰਿਤ ਨਹੀਂ ਲੀਨਤ ਨਹੀਂ ਪਾਵਨਾ ਗੁਰੂ ਮੁਕੰਦ।
4000 ਰੁਪਈਆ ਤੁਸੀਂ ਸਾਨੂੰ ਜੇ ਪੂਜਾ ਦਾ ਕਹਿੰਦੇ ਹੋ ਦੇਣ ਵਾਸਤੇ, ਤੇ ਤੁਸੀਂ ਕਿਹੜਾ ਸਾਡੇ ਸਿੱਖ ਹੋ ਜਿਹੜਾ ਅਸੀਂ ਤੁਹਾਡੇ ਕੋਲੋਂ 4000 ਰੁਪਈਆ ਲੈਣਾ? ਸਿੱਖ ਹੋਵੋ ਤਾਂ ਵੀ ਅਸੀਂ ਕਹੀਏ ਕਿ ਤੁਸੀਂ ਸਾਨੂੰ 4000 ਦੇਣਾ ਤੇ ਅਸੀਂ ਪ੍ਰਵਾਨ ਕਰ ਲਈਏ, ਤੁਸੀਂ ਸਾਡੇ ਸਿੱਖ ਨਹੀਂ, ਨਾ ਤੁਸੀਂ ਸਾਡੀ ਪੌਲ ਲਈ ਆ, ਰਾਜੇ ਭੀਮ ਚੰਦ ਨੇ ਸਾਡੀ ਕੋਈ ਪੌਲ ਨਹੀਂ ਲਈ, ਨਾ ਹੀ ਤੁਹਾਡੇ ਅੰਦਰ ਗੁਰੂ ਮੁਕਤੀ ਦਾਤੇ ਦੀ ਕੋਈ ਭਾਵਨਾ ਹੈ, ਭਾਵਨਾ ਵੀ ਨਹੀਂ ਤੁਹਾਡੇ ਅੰਦਰ, ਕੋਈ ਪਿਆਰ ਵੀ ਨਹੀਂ ਹੈ ਕਿ ਭਾਵਨਾ ਨਾਲ ਹੀ ਕੋਈ ਪੈਸੇ ਭੇਟ ਕਰਨੇ ਨੇ, ਐਸੀ ਕੋਈ ਭਾਵਨਾ ਵੀ ਤੁਹਾਡੇ ਅੰਦਰ ਨਹੀਂ ਹੈ।
ਰਈਅਤ ਨਹੀਂ ਬਣੇ ਤੁਮ ਅਬਲੋ।
ਮਹਾਰਾਜ ਜੀ ਕਹਿੰਦੇ ਟੈਕਸ ਤੁਹਾਡੇ ਕੋਲੋਂ ਹਾਲੇ ਅਸੀਂ ਲੈਂਦੇ ਨਹੀਂ, ਉਹ ਕਿਉਂ? ਕਿਉਂਕਿ ਤੁਸੀਂ ਹਾਲੇ ਸਾਡੀ ਪਰਜਾ ਨਹੀਂ ਬਣੇ।
ਜਬ ਲੋ ਪੰਥ ਮਚਾਏ ਨਾ ਦੁੰਦ।
ਉਦੋਂ ਤੱਕ ਤੁਸੀਂ ਸਾਡੀ ਰਈਅਤ ਨਹੀਂ ਬਣੇ ਜਦੋਂ ਤੱਕ ਸਾਡਾ ਪੰਥ ਜੰਗ ਨਹੀਂ ਮਚਾਏਗਾ, ਜਦੋਂ ਤੱਕ ਸਾਡਾ ਪੰਥ ਜੰਗ ਨਹੀਂ ਲੜੇਗਾ, ਯੁੱਧ ਨਹੀਂ ਲੜੇਗਾ, ਧਰਮ ਯੁੱਧ, ਉਦੋਂ ਤੱਕ ਤੁਸੀਂ ਸਾਡੀ ਰਈਅਤ ਨਹੀਂ ਬਣੇ, ਇਸ ਕਰਕੇ ਤਾਂ ਵੀ ਅਸੀਂ ਤੁਹਾਡੇ ਕੋਲੋਂ ਇਹ ਟੈਕਸ ਨਹੀਂ ਲੈ ਸਕਦੇ।
ਜੋਰ ਨਾ ਭਰਿਓ ਗਿਰਨ ਪਰ ਹਮਰੋ।
ਹਾਲੇ ਤੱਕ ਇਹਨਾਂ ਪਹਾੜੀ ਰਿਆਸਤਾਂ ਦੇ ਉੱਤੇ ਸਾਡਾ ਕੋਈ ਜ਼ੋਰ ਨਹੀਂ ਪਿਆ, ਅਸੀਂ ਆਪਣੀ ਤੇਗ ਦੀ ਧਾਰ ਹਾਲੇ ਤੱਕ ਇਹਨਾਂ ਨੂੰ ਨਹੀਂ ਵਿਖਾਈ, ਹਾਲੇ ਤੱਕ ਆਪਣੇ ਤੀਰਾਂ ਦਾ ਸਵਾਦ ਇਹਨਾਂ ਪਹਾੜੀਆਂ ਨੂੰ ਨਹੀਂ ਚਖਾਇਆ, ਇਹਨਾਂ ਪਹਾੜੀ ਰਿਆਸਤਾਂ ਦੇ ਉੱਤੇ ਹਾਲੇ ਤੱਕ ਸਾਡਾ ਕੋਈ ਜ਼ੋਰ ਨਹੀਂ ਪਿਆ।
ਜਿਸ ਤੇ ਦੰਡ ਦਿਓ ਧਨ ਆਨ।
ਇਹਦੇ ਕਰਕੇ ਤੁਸੀਂ ਇਹ ਦੰਡ ਦੇਣਾ ਚਾਹੋ ਧਨ ਦਾ, ਤੁਸੀਂ ਦੰਡ ਭਰਨਾ? ਕਹਿੰਦੇ ਦੰਡ ਵੀ ਤੁਸੀਂ ਨਹੀਂ ਭਰ ਰਹੇ, ਕਿਉਂਕਿ ਹਾਲੇ ਤੱਕ ਤੁਹਾਡੇ ਤੇ ਸਾਡਾ ਕੋਈ ਜ਼ੋਰ ਨਹੀਂ ਪਿਆ, ਜਿਸ ਦੇ ਜ਼ੋਰ ਦੇ ਪ੍ਰਭਾਵ ਥੱਲੇ ਆ ਕੇ ਡਰ ਕੇ ਤੁਸੀਂ ਦੰਡ ਦੇਣਾ ਚਾਹੋ।
ਆਸ਼ਾ ਕੌਣ ਦੇਣ ਕੋ ਜਾਣਿਓ,
ਕੀ ਆਸ਼ਾ ਤੁਹਾਡਾ, ਕੀ ਮਤਲਬ ਹੈ ਇਹ ਕਹਿਣ ਦਾ ਕਿ 4,000 ਰੁਪਈਏ ਦਾ ਸਾਨੂੰ ਲੋਭ ਦਿੰਦੇ ਹੋ? ਇਹ 4,000 ਰੁਪਈਆ ਕਿਸ ਵਾਸਤੇ ਤੁਸੀਂ ਸਾਨੂੰ ਦੇਣਾ ਚਾਹੁੰਦੇ ਹੋ? ਕੀ ਆਸ਼ਾ ਹੈ ਤੁਹਾਡਾ?
ਜਿਸ ਤੇ ਲਿਓ ਸੋ ਕਰੋ ਬਖਾਨ,
ਜਿਸ ਆਸੇ ਆਸ਼ੇ ਕਰਕੇ ਤੁਸੀਂ ਸਾਨੂੰ ਇਹ ਦੇਣਾ ਚਾਹੁੰਦੇ ਹੋ ਧਨ, ਉਹ ਆਸ਼ਾ ਆਪਣਾ ਬਖਾਨ ਕਰੋ। ਦੱਸੋ ਕਿਸ ਆਸ਼ੇ ਕਰਕੇ, ਕਿਸ ਮਕਸਦ ਕਰਕੇ ਪੈਸੇ ਦੇ ਰਹੇ ਹੋ?
ਲਖ ਪ੍ਰਭ ਕੋ ਰੁਖ ਰਿਸ ਬੋ ਧਾਰੇ,
ਧਰ ਜੀ ਦੀਆਂ ਭੌਹਾਂ ਚੜੀਆਂ ਹੋਈਆਂ, ਨੇਤਰ ਲਾਲ ਸੁਰਖ ਅਧਰ ਫਰਕਦੇ ਨੇ ਮਹਾਰਾਜ ਜੀ ਦੇ, ਜਦੋਂ ਵੇਖਿਆ ਨਾ ਕੇਸਰੀ ਚੰਦ ਰਾਜੇ ਨੇ ਕਿ ਕਲਗੀਧਰ ਜੀ ਤਾਂ ਗੁੱਸੇ ਵਿੱਚ ਆ ਗਏ ਨੇ, ਬੀਰਸ ਵਿੱਚ ਆ ਗਏ ਨੇ। ਤੂੰ ਸਤਿਗੁਰਾਂ ਦਾ ਬੀਰ ਅਸੀਂ ਸੁਭਾਵ ਵੇਖ ਕੇ, ਉਸ ਵਕਤ ਮਹਾਰਾਜ ਜੀ ਦਾ ਰੁੱਖ ਵੇਖ ਕੇ
ਹੈਰਤ ਔਰ ਮੈਂ ਡਰ ਕੋ ਮਾਨ
ਡਰ ਗਏ। ਇਕਦਮ ਇਹਨਾਂ ਦੇ ਹਿਰਦੇ ਕੰਬ ਗਏ, ਸਤਿਗੁਰੂ ਸੱਚੇ ਪਾਤਸ਼ਾਹ ਦਾ ਬੀਰਸ ਵੇਖ ਕੇ ਪੰਮਾ ਪੁਰੋਹਿਤ ਵੀ ਡਰ ਗਿਆ ਤੇ ਰਾਜਾ ਕੇਸਰੀ ਚੰਦ ਵੀ ਡਰ ਗਿਆ।
ਕਯੋ ਕੇਸਰੀ ਚੰਦ ਬਦਨ ਪੁੰਨ ਆਪ ਕੋ ਪੇ ਪਜਾਵਨ ਠਾਨ,
ਕੇਸਰੀ ਚੰਦ ਉਸ ਵੇਲੇ ਫਿਰ ਬੋਲਿਆ, ਕਹਿਣ ਲੱਗਾ ਗੁਰੂ ਜੀ ਤੁਸੀਂ ਗੁੱਸਾ ਕਰ ਗਏ ਹੋ, ਤੁਸੀਂ ਆਪਣੇ ਮਨ ਦੇ ਵਿੱਚ ਬੀਰ ਅਸੀਂ ਬਿਰਤੀ ਧਾਰਨ ਕਰ ਲਈ ਹੈ ਸਾਡੀ ਗੱਲ ਸੁਣ ਕੇ, ਮਹਾਰਾਜ ਤੁਸੀਂ ਗੁੱਸਾ ਕਰ ਰਹੇ ਹੋ।
ਭੀਮ ਚੰਦ ਜਥਾ ਬਖਾਨੇ,
ਮਹਾਰਾਜ ਇਹਨੇ ਵੀ ਉਹੀ ਕੁਝ ਕਿਹਾ ਜੋ ਰਾਜੇ ਭੀਮ ਚੰਦ ਨੇ ਕਿਹਾ, ਪੰਮੇ ਪੁਰੋਹਿਤ ਦੇ ਉੱਤੇ ਜਾਂ ਸਾਡੇ ਤੇ ਗੁੱਸਾ ਕਿਉਂ ਕਰਦੇ ਹੋ? ਮਹਾਰਾਜ ਇਹ ਗੱਲ ਤਾਂ ਰਾਜੇ ਭੀਮ ਚੰਦ ਨੇ ਤੁਹਾਡੇ ਪ੍ਰਤੀ ਕਹਿ ਕੇ ਭੇਜੀ ਹੈ।
ਤਿਮਹੀ ਮਾਨੀ ਕੀਨ ਬਖਾਨ,
ਜਿਵੇਂ ਰਾਜੇ ਭੀਮ ਚੰਦ ਨੇ ਕਹੀ ਸੀ ਗੱਲ ਉਸੇ ਤਰ੍ਹਾਂ ਪੰਮੇ ਪੁਰੋਹਿਤ ਨੇ ਆਪ ਜੀ ਦੇ ਚਰਨਾਂ ਵਿਚ ਕਹਿ ਦਿੱਤੀ ਹੈ। ਇਹ ਤਾਂ ਮਹਾਰਾਜ ਅਸੀਂ ਤਾਂ ਵਕੀਲ ਬਣ ਕੇ ਆਏ ਆ, ਵਿਚ ਜਿਵੇਂ ਉਹਨੇ ਕਿਹਾ ਉਸ ਤਰ੍ਹਾਂ ਅਸੀਂ ਤੁਹਾਨੂੰ ਕਹਿ ਦਿੱਤਾ।
ਦੇਨ ਹਾਰ ਸੋ ਲੇਨ ਹਾਰ ਤੁਮ,
ਉਹਨੇ ਦੇਣੇ ਨੇ ਪੈਸੇ, ਤੁਸੀਂ ਲੈਣੇ ਨੇ, ਸਾਡਾ ਵਿਚ ਕੀ ਲੈਣਾ ਦੇਣਾ? ਅਸੀਂ ਤਾਂ ਦੱਸਿਆ ਹੀ ਆ ਕਿ ਭੀਮ ਚੰਦ ਦੇਣਾ ਚਾਹੁੰਦਾ 4,000 ਰੁਪਈਆ ਨਾਲ ਇਹਨਾਂ ਵਸਤੂਆਂ ਦੇ, ਉਹਨੇ ਦੇਣੇ ਨੇ, ਤੁਸੀਂ ਲੈਣੇ ਹਨ।
ਹਮ ਕਿਆ ਜਾਣੈ ਇਹ ਕਿਆ ਜਾਣ,
ਇਹਦੇ ਵਿਚ ਅਸੀਂ ਕੀ ਜਾਣੀਏ ਤੇ ਪੰਮਾ ਪੁਰੋਹਿਤ ਕੀ ਜਾਣੇ? ਇਹ ਤਾਂ ਰਾਜਾ ਭੀਮ ਚੰਦ ਜਾਣੇ ਤੇ ਜਾਂ ਤੁਸੀਂ ਜਾਣੋ।
ਤੋ ਉਚਿਤ ਹੈ ਦੇਣ ਤੁਮੋ ਕੋ ਜਿਉ ਕਿਉ ਦਿਓ ਸੋ ਲਿਓ ਮਾਨ,
ਬੋਲਿਆ ਕੇਸਰੀ ਚੰਦ, ਜਿਹੜੀ ਗੱਲ ਇਹਨੂੰ ਨਹੀਂ ਸੀ ਕਹਿਣੀ ਚਾਹੀਦੀ, ਬੋਲਿਆ ਭੀਮ ਚੰਦ ਦਾ ਪੱਖ ਪੂਰਦਿਆਂ, ਕਹਿੰਦਾ ਜੀ ਫਿਰ ਵੀ ਤੁਹਾਨੂੰ ਜਿਹੜੀਆਂ ਵਸਤੂਆਂ ਰਾਜੇ ਭੀਮ ਚੰਦ ਨੇ ਤੁਹਾਡੇ ਕੋਲੋਂ ਮੰਗੀਆਂ ਨੇ ਉਹ ਤੁਹਾਨੂੰ ਦੇ ਦੇਣੀਆਂ ਚਾਹੀਦੀਆਂ, ਕਿਉਂਕਿ ਇਹਦੇ ਵਿਚ ਹੀ ਤੁਹਾਡਾ ਫਾਇਦਾ ਹੈ, ਇਹਦੇ ਵਿਚ ਹੀ ਤੁਹਾਡਾ ਲਾਭ ਹੈ ਕਿ ਜੇ ਤੁਸੀਂ ਉਹ ਮੰਗ ਰਹੇ ਨੇ ਤੁਹਾਡੇ ਕੋਲੋਂ ਤੇ ਤੁਹਾਨੂੰ ਇਹ ਵਸਤੂਆਂ ਦੇ ਦੇਣੀਆਂ ਚਾਹੀਦੀਆਂ ਨੇ, ਇਹੀ ਤੁਹਾਡੇ ਲਈ ਯੋਗ ਹੈ।
ਦੇਸ਼ ਰਾਜ ਕੁਛ ਤੁਮਰੇ ਨਾਹਿਨ ਅਰਪੈ ਲੋਕ ਕਰੋ ਗੁਜ਼ਰਾਨ,
ਤੁਹਾਡੇ ਕੋਲ ਕਿਹੜਾ ਕੋਈ ਦੇਸ਼ ਹੈ ਜਾਂ ਕੋਈ ਰਾਜ ਹੈ ਜਾਂ ਕੋਈ ਜਗੀਰਾਂ ਨੇ ਤੁਹਾਡੇ ਕੋਲ ਲੱਗੀਆਂ ਹੋਈਆਂ, ਜੋ ਲੋਕ ਲਿਆ ਕੇ ਤੁਹਾਡੇ ਕੋਲ ਅਰਪਣ ਕਰਦੇ ਨੇ ਵਸਤੂਆਂ ਉਹੀ ਤੁਹਾਡੇ ਕੋਲ ਆਉਂਦੀਆਂ ਨੇ? ਤੁਹਾਡੇ ਕੋਲ ਕੋਈ ਦੇਸ਼ ਰਾਜ ਤਾਂ ਹੈ ਨੀ ਜਿਹਦੇ ਆਸਰੇ ਨਾਲ ਤੁਸੀਂ ਰਾਜੇ ਭੀਮ ਚੰਦ ਨਾਲ ਲੜਨ ਨੂੰ ਤਿਆਰ ਬੈਠੇ ਹੋ? ਇਹ ਲੋਕ ਹੀ ਲਿਆ ਕੇ ਤੁਹਾਡੇ ਕੋਲ ਵਸਤੂਆਂ ਭੇਟ ਕਰਦੇ ਨੇ ਔਰ ਤੁਹਾਡੇ ਕੋਲ ਆਉਂਦੀਆਂ ਹਨ।
ਆਗੈ ਹੁਤੀ ਕੁਛ ਕਰਿਸ ਅਗਨੇ,
ਤੁਹਾਡਾ ਗੁਜਰਾਨ ਚੱਲਦਾ, ਲੋਕਾਂ ਦੀਆਂ ਵਸਤੂਆਂ ਭੇਟ ਕੀਤੀਆਂ ਹੋਈਆਂ ਤੁਹਾਡੇ ਕੋਲ ਆਉਂਦੀਆਂ ਨੇ। ਜਦੋਂ ਕੇਸਰੀ ਚੰਦ ਨੇ ਇਹ ਗੱਲ ਕਹੀ ਨਾ, ਕਹਿੰਦੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਅੰਦਰ ਪਹਿਲਾਂ ਹੀ ਬੀਰ ਰਸ ਦੀ ਜਿਹੜੀ ਅਗਨੀ ਸੀ ਉਹ ਬਲ ਰਹੀ ਸੀ, ਕਹਿੰਦੇ ਪਹਿਲਾਂ ਹੀ ਰਿਸ ਦੀ ਕੁਝ ਅਗਨੀ ਪ੍ਰਚੰਡ ਸੀ।
ਬਾਕ ਸੁਣਾਏ ਬੋਲੇ ਦਿਓ ਉਠਾਏ,
ਕਹਿੰਦੇ ਉਸ ਵਕਤ ਜਿਹੜੀ ਪਹਿਲਾਂ ਹੀ ਮਹਾਰਾਜ ਜੀ ਦੇ ਅੰਦਰ ਰਿਸ ਦੀ ਅਗਨੀ ਬਲ ਰਹੀ ਸੀ, ਮਨੋ ਆਹੂਤੀ ਬਾਕ ਸੁਣਾਏ, ਜਿਹੜੇ ਇਹਨੇ ਬੋਲ ਬੋਲੇ ਮਾਨੋ ਗੁਰੂ ਕਲਗੀਧਰ ਦੀ ਉਸ ਬੀਰ ਰਸ ਦੀ ਅਗਨੀ ਦੇ ਉੱਤੇ ਆਹੂਤੀ ਪੈ ਗਈ ਹੋਵੇ, ਦੇਸੀ ਘਿਓ ਪੈ ਗਿਆ ਹੋਵੇ ਤੇ ਉਹ ਅੱਗ ਹੋਰ ਜ਼ਿਆਦਾ ਪ੍ਰਚੰਡ ਹੋ ਗਈ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਅੰਦਰ ਬੀਰ ਰਸ ਹੋਰ ਜਾਗ ਪਿਆ।
ਬੋਲੇ ਦਿਓ ਠਾਏ ਨਿਕਾਸੋ,
ਮਹਾਰਾਜ ਜੀ ਬੋਲੇ, ਆਪਣੇ ਸਿਪਾਹੀਆਂ ਨੂੰ ਬੋਲ ਕੇ ਇਸ਼ਾਰਾ ਕੀਤਾ, ਕਹਿੰਦੇ ਫੜੋ ਇਹਨਾਂ ਨੂੰ, ਸਾਡੀ ਸਭਾ ਵਿਚ ਆ ਕੇ ਕੀ ਬੋਲ ਰਹੇ ਨੇ, ਸਾਡੀ ਮਜਲਿਸ ਚ ਦੀਵਾਨ ਚ ਆ ਕੇ ਕੀ ਬੋਲ ਰਹੇ ਨੇ, ਫੜੋ ਇਹਨਾਂ ਨੂੰ। ਔਰ ਫੜ ਕੇ ਸਾਡੀ ਸਭਾ ਵਿੱਚੋਂ ਇਹਨਾਂ ਨੂੰ ਉਠਾ ਦਿਓ।
ਲਾਤਨ ਮੁਸ਼ਟ ਪ੍ਰਹਾਰ ਲਗਾਏ,
ਜਿੰਨੀਆਂ ਲੱਤਾਂ ਮਾਰੀਆਂ ਜਾਂਦੀਆਂ ਨੇ ਇਹਨਾਂ ਨੂੰ, ਜਿੰਨੇ ਠੁੱਡੇ ਮਾਰੇ ਜਾਂਦੇ ਨੇ, ਜਿੰਨੇ ਮੁੱਕੇ ਤੁਹਾਡੇ ਕੋਲੋਂ ਮਾਰੇ ਜਾਂਦੇ ਨੇ, ਇਹਨਾਂ ਨੂੰ ਲੱਤਾਂ ਮੁੱਕੇ ਠੁੱਡੇ ਮਾਰ ਕੇ ਸਾਡੀ ਸਭਾ ਦੇ ਵਿੱਚੋਂ ਉਠਾ ਕੇ ਬਾਹਰ ਕੱਢ ਦਿਓ। ਇਹ ਸਾਡੀ ਸਭਾ ਦੇ ਵਿੱਚ ਬਹਿਣ ਜੋਗੇ ਨਹੀਂ। ਇਹਨਾਂ ਦੋਹਾਂ ਨੂੰ ਮੁੱਕੇ ਮਾਰ ਕੇ ਜਾਂ ਲੱਤਾਂ ਮਾਰ ਕੇ ਮੁਸ਼ਟਾਂ ਦਾ ਪ੍ਰਹਾਰ ਕਰਕੇ ਭੇਜ ਦਿਓ।
ਔਰ ਹੰਕਾਰ ਨਿਵਾਰੋ ਇਨਕਾਰ,
ਇਹਨਾਂ ਦੇ ਅੰਦਰ ਜਿਹੜਾ ਹੰਕਾਰ ਹੈ ਨਾ ਆਪਣੇ ਰਾਜੇ ਹੋਣ ਦਾ, ਉਹ ਹੰਕਾਰ ਇਹਨਾਂ ਦੇ ਹਿਰਦੇ ਵਿੱਚੋਂ ਹੁਣੇ ਨਿਵਾਰ ਦਿਓ, ਹੁਣੇ ਕੱਢ ਦਿਓ।
ਕਹੇ ਅਯੋਗ ਤਤਾ ਫਲ ਪਾਏ,
ਜਿਹੜੇ ਅਯੋਗ ਬਚਨ ਅਯੋਗ ਬੋਲੇ ਨਾ ਬੋਲਣ ਜੋਗੇ ਬੋਲ ਬੋਲ ਰਹੇ ਨੇ, ਇਹਨਾਂ ਦਾ ਫਲ ਇਹਨਾਂ ਨੂੰ ਹੁਣੇ ਮਿਲ ਜਾਏ, ਹੁਣੇ ਪ੍ਰਾਪਤ ਹੋ ਜਾਏ। ਇਸ ਢੰਗ ਨਾਲ ਸਾਡੀ ਸਭਾ ਵਿੱਚੋਂ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢੋ।
ਕੀਤੀ ਬੁੱਧ ਪਹਾੜੀ ਕਾਚੇ,
ਕੀਤੀ ਨੇ ਕਾਇਰ ਨੇ, ਇਹ ਪਹਾੜੀ ਬੁੱਧੀ ਵਾਲੇ ਕੱਚੀ ਮਤ ਦੇ ਧਾਰਨੀ ਨੇ, ਕੱਚੀ ਬੁੱਧੀ ਦੇ ਧਾਰਨੀ ਹਨ।
ਸਮਝਾਵੋ ਨਿਜ ਬਲ ਦਿਖਰਾਏ,
ਸੁਰਮਿਓ ਬਹਾਦਰੋ ਯੋਧਿਓ ਆਪਣਾ ਬਲ ਇਹਨਾਂ ਨੂੰ ਵਿਖਾਓ, ਕਿ ਇਹਨਾਂ ਨੂੰ ਪਤਾ ਲੱਗੇ ਕਿ ਗੁਰੂ ਕਲਗੀਧਰ ਦੇ ਕੋਲ ਸੂਰਮਿਆਂ ਦੀ ਫੌਜ ਹੈ, ਯੋਧਿਆਂ ਦਾ ਦਲ ਹੈ। ਐਸਾ ਇਹਨਾਂ ਨੂੰ ਬੋਧ ਹੋ ਜੇ, ਗਿਆਨ ਹੋ ਜੇ, ਇਹੋ ਜਿਹਾ ਆਪਣੀਆਂ ਬਾਹਾਂ ਦਾ ਜੋਰ ਇਹਨਾਂ ਨੂੰ ਵਿਖਾਓ।
ਸੁਣ ਗੁਰੂ ਹੁਕਮ ਦੀਵਾਨ ਉੱਠਿਓ ਤਬ,
ਕਲਗੀਧਰ ਜੀ ਦਾ ਹੁਕਮ ਸੁਣਦਿਆਂ ਲਾਗੇ ਦੀਵਾਨ ਆਨੰਦ ਚੰਦ ਜੀ ਬੈਠੇ ਸੀ, ਜਿਹੜੇ ਪਹਿਲਾਂ ਹੀ ਕਚੀਚੀਆਂ ਵੱਟ ਰਹੇ ਸੀ ਨਾ, ਪਹਾੜਾਂ ਦੀਆਂ ਪਹਾੜੀਆਂ ਦੀਆਂ ਕੁਰੀਤੀਆਂ ਵੇਖ ਵੇਖ ਕੇ ਪਹਿਲਾਂ ਹੀ ਖਿਜੇ ਹੋਏ ਸੀ। ਦੀਵਾਨ ਆਨੰਦ ਚੰਦ ਜੀ ਉਸੇ ਵੇਲੇ ਉੱਠੇ ਹਨ।
ਸੰਗ ਸਹਾਇਕ ਸੰਗੋ ਹੋਏ,
ਕਲਗੀਧਰ ਦੀ ਭੂਆ ਦੇ ਪੁੱਤਰ ਭਾਈ ਸੰਗੋ ਸ਼ਾਹ ਜੀ ਇਹ ਵੀ ਨਾਲ ਉੱਠ ਖਲੋਤੇ ਹਨ।
ਐਂਚ ਭੁਜਾਨ ਕੋ ਕਟਕੇ ਉਠਾਏ,
ਇਹਨਾਂ ਦੀਆਂ ਬਾਹਾਂ ਫੜ ਕੇ ਨਾ ਝਟਕਾ ਦੇ ਕੇ ਇਹਨਾਂ ਨੂੰ ਉਠਾਇਆ, ਉੱਠੋ ਗੁਰੂ ਸਭਾ ਦੇ ਵਿੱਚੋਂ, ਤੁਸੀਂ ਮਹਾਰਾਜ ਜੀ ਦੀ ਸਭਾ ਵਿੱਚ ਬੈਠਣ ਦੇ ਯੋਗ ਨਹੀਂ ਹੋ। ਇਹਨਾਂ ਨੇ ਬਾਹਾਂ ਫੜੀਆਂ ਦੋਵਾਂ ਨੇ, ਭਾਈ ਸੰਗੋ ਸ਼ਾਹ ਤੇ ਦੀਵਾਨ ਆਨੰਦ ਚੰਦ ਨੇ, ਇੱਕ ਨੇ ਪੰਮੇ ਪੁਰੋਹਿਤ ਦੀਆਂ ਬਾਹਾਂ ਫੜੀਆਂ, ਇੱਕ ਨੇ ਕੇਸਰੀ ਚੰਦ ਦੀਆਂ, ਦੋਹਾਂ ਨੂੰ ਬਾਹਾਂ ਤੋਂ ਪਕੜ ਕੇ ਝਟਕਿਆ ਤੇ ਝਟਕਾ ਦੇ ਕੇ ਇਹਨਾਂ ਨੂੰ ਸਤਿਗੁਰਾਂ ਦੀ ਸਭਾ ਵਿੱਚੋਂ ਉਠਾਇਆ ਹੈ।
ਬਲ ਤੇ ਕਰੇ ਧਕੇਲਣ ਸੋਏ,
ਉਠਾ ਕੇ ਬਲ ਦੇ ਨਾਲ ਧੱਕਾ ਮਾਰ ਕੇ ਅਗਾਂਹ ਨੂੰ ਟੋਰਿਆ, ਅੱਗੇ ਹੋ ਕੇ ਟੁਰੋ, ਨਿਕਲੋ ਸਤਿਗੁਰਾਂ ਦੇ ਦਰਬਾਰ ਵਿੱਚੋਂ ਬਾਹਰ।
ਪਗੀਆ ਗਿਰਤ ਸੰਭਾਰਤ ਗਮਨਤ,
ਜਦੋਂ ਇਹ ਬਾਹਰ ਨੂੰ ਨਿਕਲੇ, ਸਿਰਾਂ ਤੇ ਢਿੱਲੀਆਂ ਜਿਹੀਆਂ ਪੱਗਾਂ ਬੱਧੀਆਂ ਹੋਈਆਂ ਸਨ ਤੇ ਧੱਕਾ ਮਾਰਦਿਆਂ ਸਿਰਾਂ ਤੋਂ ਪੱਗਾਂ ਲੈਣ ਵਾਲੀਆਂ ਹੋ ਗਈਆਂ, ਇਹਨਾਂ ਦੀਆਂ ਡਿੱਗਣੀਆਂ ਹੋ ਗਈਆਂ ਸ਼ੁਰੂ, ਤੇ ਆਪਣੇ ਹੱਥਾਂ ਦੇ ਨਾਲ ਆਪਣੀਆਂ ਪੱਗਾਂ ਨੂੰ ਸਿਰਾਂ ਤੋਂ ਸੰਭਾਲਦੇ ਹਨ।
ਕਰੈ ਕ੍ਰੋਧ ਬਸ ਚਲੈ ਨਾ ਕੋਈ,
ਗੁੱਸਾ ਤਾਂ ਦੋਵੇਂ ਹੀ ਬੜਾ ਕਰ ਰਹੇ ਨੇ, ਪੰਮਾ ਪੁਰੋਹਿਤ ਵੀ ਤੇ ਕੇਸਰੀ ਚੰਦ ਵੀ, ਪਰ ਕੋਈ ਵੱਸ ਨਹੀਂ ਚੱਲਦਾ, ਕਿਉਂਕਿ ਜੇ ਗੁੱਸਾ ਕਰਨਗੇ ਪਤਾ ਹੋਰ ਮਾਰ ਪਏਗੀ, ਹੋਰ ਮੁੱਕੇ ਪੈਣਗੇ। ਸਿੱਖ ਅੱਗੇ ਹੀ ਬੜੇ ਚਪੇੜਾਂ ਮਾਰ ਰਹੇ ਨੇ, ਮੁੱਕੇ ਮਾਰ ਰਹੇ ਨੇ, ਪਤਾ ਜੇ ਗੁੱਸਾ ਕੀਤਾ ਤੇ ਜਿੰਨਾ ਗੁੱਸਾ ਕਰਾਂਗੇ ਚਪੇੜਾਂ ਹੋਰ ਵੱਧ ਪੈਣਗੀਆਂ। ਗੁੱਸਾ ਕਰਦੇ ਨੇ ਪਰ ਕੋਈ ਵੱਸ ਨਹੀਂ ਚੱਲਦਾ।
ਕੈਤ ਦੇਸ਼ ਨਿਭ ਕੇ ਤੂੰ ਬਸ ਕਰ,
ਬਾਹਰ ਨਿਕਲਦਿਆਂ ਨਿਕਲਦਿਆਂ ਜਾਂਦੇ ਕਹਿੰਦੇ ਤੁਸੀਂ ਰਾਜੇ ਭੀਮ ਚੰਦ ਦੇ ਦੇਸ਼ ਵਿੱਚ ਵੱਸ ਰਹੇ ਹੋ, ਇਹ ਰਿਆਸਤ ਰਾਜੇ ਭੀਮ ਚੰਦ ਦੀ ਆ, ਉਹਦੇ ਦੇਸ਼ ਵਿੱਚ ਤੁਸੀਂ ਰਹਿ ਰਹੇ ਹੋ।
ਮੈਂ ਪੈ ਧਰੋ ਲਿਓ ਦੁੱਖ ਜੋਏ,
ਕਹਿੰਦਾ ਬਸ ਹੁਣ ਤੁਹਾਨੂੰ ਤੁਹਾਡੇ ਅੰਦਰ ਭੈ ਨਹੀਂ ਨਾ ਹੈ, ਰਾਜੇ ਭੀਮ ਚੰਦ ਦਾ ਡਰ ਨਹੀਂ, ਇਹਦਾ ਫਲ ਤੁਹਾਨੂੰ ਦੁੱਖ ਦੇ ਰੂਪ ਵਿੱਚ ਪ੍ਰਾਪਤ ਹੋਵੇਗਾ।
ਪਹੁੰਚਣ ਕੀ ਕਬਿਲਮ ਹਮਾਰੇ, ਆਨ ਅਨੰਦਪੁਰ ਲੋਟ ਮਚਾਏ,
ਬਸ ਇੱਥੋਂ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਬਿਲਾਸਪੁਰ ਰਾਜੇ ਭੀਮ ਚੰਦ ਕੋਲ ਸਾਡੀ ਪਹੁੰਚਣ ਦੀ ਦੇਰੀ ਹੈ। ਉੱਥੇ ਪਹੁੰਚਦਿਆਂ ਸਾਰ ਬਸ ਦੇਰੀ ਨਹੀਂ ਲੱਗਣੀ, ਸਮਝ ਲਓ ਵੀ ਸਾਡਾ ਅਸੀਂ ਉੱਥੇ ਪਹੁੰਚਣਾ ਤੇ ਉੱਥੋਂ ਸਿੱਧੀ ਫੌਜ ਇੱਥੇ ਆਨੰਦਪੁਰ ਸਾਹਿਬ ਆ ਪਹੁੰਚਣੀ ਹੈ, ਔਰ ਆ ਕੇ ਅਸੀਂ ਤੁਹਾਡਾ ਸਾਰਾ ਆਨੰਦਪੁਰ ਸਾਹਿਬ ਲੁੱਟ ਲੈਣਾ ਹੈ, ਸਾਰੇ ਆਨੰਦਪੁਰ ਸਾਹਿਬ ਦੇ ਵਿੱਚ ਲੁੱਟ ਮਚਾ ਦੇਣੀ ਹੈ।
ਤਬ ਵਰਿਆਮਗੀ ਪਿਖੈ ਤੁਮਾਰੇ,
ਤੁਹਾਡੀ ਸੂਰਮਤਾਈ ਦਾ ਪਤਾ ਲੱਗੇਗਾ, ਫਿਰ ਤੁਹਾਡੀ ਵਰਿਆਮਗੀ ਦਾ ਪਤਾ ਲੱਗੇਗਾ।
ਪਕੜੇ ਕਰੇ ਕੈਦ ਲੈ ਜਾਏ,
ਤੁਹਾਨੂੰ ਪਕੜ ਕੇ ਕੈਦੀ ਬਣਾ ਕੇ ਕੈਦ ਕਰਕੇ ਲੈ ਜਾਵਾਂਗੇ ਰਾਜੇ ਭੀਮ ਚੰਦ ਕੋਲ।
ਜਾਚੀ ਵਸਤ ਨਾ ਦਈ ਅਬੈ ਕੁਛ,
ਹਾਲੇ ਤਾਂ ਮੰਗ ਰਹੇ ਹਾਂ ਤੁਹਾਡੇ ਕੋਲੋਂ, ਮੰਗਿਆ ਵੀ ਤੁਸੀਂ ਸਾਨੂੰ ਵਸਤੂਆਂ ਨੇ ਦਿੱਤੀਆਂ।
ਬਲ ਤੇ ਛੀਨ ਲੈ ਸਭ ਆਏ,
ਜਦੋਂ ਦੁਬਾਰਾ ਆਵਾਂਗੇ ਦਲ ਲੈ ਕੇ ਫੌਜਾਂ ਲੈ ਕੇ ਤੇ ਆਪਣੇ ਬਲ ਨਾਲ ਆਪਣੇ ਜੋਰ ਨਾਲ ਤੁਹਾਡੇ ਕੋਲੋਂ ਸਾਰਾ ਕੁਝ ਖੋਹ ਕੇ ਲੈ ਜਾਵਾਂਗੇ।
ਅਦਕ ਵਿਰੋਧ ਵਧਾਇਓ ਤੁਮਨੇ,
ਅੱਜ ਗੁਰੂ ਜੀ ਤੁਸੀਂ ਬੜਾ ਵੱਡਾ ਵਿਰੋਧ ਵਧਾ ਦਿੱਤਾ ਸਾਡੇ ਨਾਲ, ਰਾਜੇ ਭੀਮ ਚੰਦ ਨਾਲ ਅੱਜ ਬੜੀ ਵੱਡੀ ਭਾਰੀ ਦੁਸ਼ਮਣੀ ਪਾ ਲਈ ਹੈ।
ਅਮਰੀ ਪਤ ਖੋਹ ਕਰ ਨਿਕਸਾਏ,
ਸਾਡੀ ਇੱਜ਼ਤ ਖਵਾ ਕੇ ਸਾਡੀਆਂ ਪੱਗਾਂ ਲਾ ਕੇ ਸਾਨੂੰ ਇੱਥੋਂ ਤੁਸੀਂ ਭੇਜ ਰਹੇ ਹੋ, ਇਹਦਾ ਫਲ ਤੁਹਾਨੂੰ ਬੜੀ ਛੇਤੀ ਭੁਗਤਣਾ ਪਵੇਗਾ।
ਗਏ ਪੋਲ ਲਗ ਤੈਨੂੰ ਧਕੇਲਤ,
ਦਰਵਾਜੇ ਤੱਕ ਧੱਕੇ ਮਾਰਦੇ, ਨਾਲੇ ਬੋਲੀ ਜਾਂਦੇ ਨੇ ਨਾਲੇ ਧੱਕੇ ਮਾਰਦੇ, ਇਹਨਾਂ ਨੂੰ ਦਰਵਾਜੇ ਤੱਕ ਲੈ ਗਏ।
ਆਤਨ ਮੁਸ਼ਟ ਪ੍ਰਹਾਰ ਲਗਾਏ,
ਨਾਲੇ ਲੱਤਾਂ ਦੇ ਲੱਤਾਂ ਮਾਰਦੇ ਨੇ ਇਹਨਾਂ ਨੂੰ, ਨਾਲੇ ਮੁੱਕਿਆਂ ਦੇ ਪ੍ਰਹਾਰ ਕਰਦੇ ਹਨ।
ਮਾਰ ਖਾਏ ਕਰ ਗਰਭਤ ਬੋਲਤ,
ਨਾਲੇ ਮਾਰ ਵੀ ਖਾਈ ਜਾਂਦੇ ਨੇ ਨਾਲੇ ਹੰਕਾਰ ਦੇ ਵਿਚ ਫਿਰ ਬੋਲੀ ਜਾ ਰਹੇ ਨੇ।
ਨੰਦ ਚੰਦ ਹਟ ਆਏ,
ਭਾਈ ਨੰਦ ਚੰਦ ਜੀ ਨੇ ਜਦੋਂ ਸੁਣਿਆ ਵੀ ਹੰਕਾਰ ਨਾਲ ਮਾਰ ਵੀ ਖਾਈ ਜਾਂਦੇ ਨੇ ਫਿਰ ਵੀ ਬੋਲੀ ਜਾਂਦੇ ਨੇ, ਤੋ ਭਾਈ ਨੰਦ ਚੰਦ ਜੀ ਇਹਨਾਂ ਨੂੰ ਦਰਵਾਜੇ ਕੋਲ ਛੱਡ ਕੇ ਵਾਪਸ ਗੁਰੂ ਸਾਹਿਬ ਕੋਲ ਕਲਗੀਧਰ ਕੋਲ ਆਏ।
ਬੂਜੇ ਗੁਰੂ ਪ੍ਰਭੂ ਇਹ ਬਿਗੜੇ, ਮੁਕਤੇ ਆਪਣੇ ਵੀਰਤਾ ਗਾਏ।
ਆ ਕੇ ਕਹਿਣ ਲੱਗੇ ਭਾਈ ਨੰਦ ਚੰਦ ਜੀ ਗੁਰੂ ਸਾਹਿਬ ਨੂੰ ਕਲਗੀਧਰ ਜੀ ਤਾਂ ਬੜੇ ਵਿਗੜੇ ਹੋਏ ਨੇ, ਮਾਰ ਵੀ ਖਾਈ ਜਾਂਦੇ ਨੇ ਫਿਰ ਵੀ ਆਪਣੇ ਮੂੰਹ ਤੋਂ ਆਪਣੀ ਵੀਰਤਾ ਗਾ ਰਹੇ ਨੇ, ਆਪਣੀ ਸੂਰਮਤਾਈ ਦੇ ਸੋਹਲੇ ਆਪ ਹੀ ਆਪਣੇ ਮੂੰਹੋਂ ਗਾ ਰਹੇ ਨੇ।
ਕੰਚਨ ਕੰਕਨ ਕੁੰਡਲ ਮੁਕਤਾ, ਸ਼ਸਤਰ ਸਹਿਤ ਸਭ ਲੈ ਛਿਨਾਏ।
ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤੇ ਇਹਨਾਂ ਨੂੰ ਹੁਣੇ ਸਜ਼ਾ ਦੇ ਦਈਏ। ਇਹਨਾਂ ਦੇ ਜਿਹੜੇ ਕੰਨਾਂ ਵਿਚ ਕੁੰਡਲ ਪਾਏ ਹੋਏ ਨੇ, ਹੱਥਾਂ ਵਿਚ ਸੋਨੇ ਦੇ ਕੜੇ, ਗਲਾਂ ਵਿਚ ਮੋਤੀਆਂ ਦੀਆਂ ਮਲਾਵਾਂ, ਸ਼ਸਤਰ ਪਾਏ ਹੋਏ, ਵਧੀਆ ਬਸਤਰ ਪਾਏ ਹੋਏ ਨੇ, ਪੱਗਾਂ ਸਮੇਤ ਇਹਨਾਂ ਦੇ ਸਾਰੇ ਸ਼ਸਤਰ ਬਸਤਰ ਗਹਿਣੇ ਆਦਿਕ ਉਹ ਸਾਰੇ ਲਵਾ ਲੈਨੇ, ਸਾਰੇ ਇਹਨਾਂ ਦੇ ਕੋਲੋਂ ਖੋਹ ਲੈਨੇ ਹਾਂ।
ਐਂਠ ਤਿਆਗ ਤਬ ਹਰਵੇ ਹੋਵੇ,
ਘੋੜੇ ਵੀ ਇਹਨਾਂ ਦੇ ਖੋਹ ਕੇ ਕਬਜ਼ੇ ਕਰ ਲੈਨੇ ਆ, ਤੇ ਇਹਨਾਂ ਨੂੰ ਨੰਗੇ ਪਿੰਡੀ ਕੱਪੜੇ ਵੀ ਲਵਾ ਕੇ ਪੈਦਲ ਭੇਜਦੇ ਆ, ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿ ਗੁਰੂ ਘਰ ਦੇ ਨਾਲ ਵੈਰ ਵਿਰੋਧ ਵਧਾਉਣ ਦਾ ਸਾਨੂੰ ਕੀ ਫਲ ਮਿਲਿਆ।
ਗੁਰਦਰੋਹੀ ਕਹਿ ਬੰਨੇ ਹੱਥ,
ਫਿਰ ਗੁਰੂ ਘਰ ਦੇ ਦਰੋਹੀ ਆਪਣੇ ਹੱਥ ਬੰਨਣਗੇ, ਫਿਰ ਇਹ ਹੱਥ ਜੋੜਨਗੇ। ਮਹਾਰਾਜ ਹਾਲੇ ਮੁੱਕਿਆਂ ਨਾਲ ਤਾਂ ਇਹ ਫਿਰ ਵੀ ਹੰਕਾਰ ਨਾਲ ਬੋਲੀ ਜਾਂਦੇ ਨੇ, ਜੇ ਤੁਹਾਡੀ ਆਗਿਆ ਹੋਵੇ ਤੇ ਇਹਨਾਂ ਦੇ ਹਥਿਆਰ ਵੀ ਖੋਹ ਲਈਏ, ਸ਼ਸਤਰ ਬਸਤਰ ਵੀ ਖੋਹ ਲਈਏ।
ਤਬ ਤਿਆਗੈ ਸੰਕਟ ਬੱਡ ਦੇ ਕੇ,
ਬੰਨ ਛੱਡੀਏ ਇਹਨਾਂ ਨੂੰ ਭੁੱਖਿਆਂ, ਤੇ ਜਦੋਂ ਹੱਥ ਜੋੜਨ ਨਾ ਕਿ ਮਹਾਰਾਜ ਹੁਣ ਸਾਨੂੰ ਛੱਡ ਦਿਓ, ਹੁਣ ਨਹੀਂ ਅਸੀਂ ਕੁਝ ਗੁਰੂ ਘਰ ਦੇ ਖਿਲਾਫ਼ ਬੋਲਦੇ, ਗੁਰੂ ਘਰ ਦੀ ਸ਼ਾਨ ਦੇ ਖਿਲਾਫ਼ ਨਹੀਂ ਕੁਝ ਬੋਲਦੇ, ਫਿਰ ਇਹਨਾਂ ਨੂੰ ਜਦੋਂ ਵੱਡਾ ਸੰਕਟ ਪ੍ਰਾਪਤ ਹੋਵੇ ਫਿਰ ਇਹਨਾਂ ਨੂੰ ਛੱਡਾਂਗੇ।
ਮਾਰੇ ਜਾਏ ਰੁਦਨ ਕੇ ਸਾਥ,
ਫਿਰ ਇਹ ਰਸਤੇ ਵਿਚ ਰੋਂਦੇ ਹੀ ਜਾਣ, ਜਦੋਂ ਰਾਜੇ ਭੀਮ ਚੰਦ ਕੋਲ ਜਾਣ ਰਸਤੇ ਵਿਚ ਰੋਂਦੇ ਕੁਰਲਾਂਦੇ ਹੀ ਵਾਪਸ ਮੁੜਨ।
ਆਛੀ ਕਰੇ ਪੁਕਾਰ ਪਹੁੰਚ ਕਰ,
ਫਿਰ ਇਹਨਾਂ ਨੂੰ ਜਾ ਕੇ ਪੁਕਾਰ ਕਰਨ ਦਾ ਵੀ ਵੱਲ ਤਾਂ ਹੀ ਆਏਗਾ ਨਾ ਜੇ ਇੱਥੋਂ ਕੁਝ ਖਵਾ ਕੇ ਜਾਣਗੇ। ਮਹਾਰਾਜ ਫਿਰ ਜਾ ਕੇ ਚੰਗੇ ਢੰਗ ਨਾਲ ਪੁਕਾਰ ਕਰਨ ਰਾਜੇ ਭੀਮ ਚੰਦ ਕੋਲ।
ਬੀਤੀ ਸਕਲ ਸੁਣਾਵੇ ਗਾਤ,
ਔਰ ਜੋ ਇਹਨਾਂ ਨਾਲ ਇੱਥੇ ਬੀਤੇਗੀ ਉਹ ਜਾ ਕੇ ਸਾਰੀ ਰਾਜੇ ਭੀਮ ਚੰਦ ਕੋਲ ਸੁਣਾਉਣਗੇ, ਆਪਣੇ ਨਾਲ ਬੀਤੀ ਹੋਈ ਦਾ ਜਾ ਕੇ ਦੱਸਣਗੇ।
ਨਾ ਤਰ ਵੀਰਤਾ ਆਪਣੀ ਭਾਖੈ,
ਮਹਾਰਾਜ ਜੀ ਜੇ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਜਾਣ ਦਿੱਤਾ ਨਾ ਤੇ ਇਹਨਾਂ ਨੇ ਆਪਣੀ ਵੀਰਤਾ ਗਾਉਣੀ ਹੈ ਜਾ ਕੇ। ਇਹਨਾਂ ਨੇ ਕਹਿਣਾ ਜੀ ਅਸੀਂ ਬੜੇ ਸੂਰਮੇ ਆ, ਵੇਖੋ ਗੁਰੂ ਜੀ ਦੇ ਨਾਲ ਬਹਿਸਬਾਜੀ ਕਰਕੇ ਅਸੀਂ ਉਸੇ ਤਰ੍ਹਾਂ ਪਰਤ ਆਏ। ਏਦਾਂ ਮਹਾਰਾਜ ਜੀ ਫਿਰ ਇਹ ਜਾ ਕੇ ਆਪਣੀ ਵੀਰਤਾ ਗਾਉਣਗੇ, ਆਪਣੀ ਸੂਰਮਤਾਈ ਰਾਜੇ ਭੀਮ ਚੰਦ ਕੋਲ ਗਾਇਨ ਕਰਨਗੇ ਜੇ ਇਸੇ ਤਰ੍ਹਾਂ ਭੇਜ ਦਿੱਤਾ।
ਹੇਤ ਪ੍ਰਸੰਨ ਅਪਨ ਗਿਰਨਾਥ,
ਔਰ ਪਹਾੜੀ ਰਾਜੇ ਨੂੰ ਖੁਸ਼ ਕਰਨ ਵਾਸਤੇ ਆਪਣੀ ਵੀਰਤਾ ਸੋਹਲੇ ਕਰਕੇ ਗਾਉਣਗੇ।
ਸੁਣ ਗੋ ਰਾਜਨੀਤ ਕੋ ਚਿਤਵਤ,
ਪਰ ਕਲਗੀਧਰ ਜੀ ਨੇ ਭਾਈ ਨੰਦ ਚੰਦ ਜੀ ਦੀ ਇਹ ਬੇਨਤੀ ਸੁਣ ਕੇ ਰਾਜਨੀਤੀ ਦੀ ਵਿਚਾਰ ਕੀਤੀ ਕਿ ਰਾਜਨੀਤੀ ਕੀ ਕਹਿੰਦੀ ਹੈ।
ਬਨ ਵਕੀਲ ਅਮਰੇ ਟਿਗ ਆਏ,
ਮਹਾਰਾਜ ਜੀ ਨੇ ਵਿਚਾਰ ਕੀਤੀ ਤੇ ਆਖਿਆ ਭਾਈ ਨੰਦ ਚੰਦ ਜੀ ਦਰਅਸਲ ਇਹਨਾਂ ਦਾ ਆਪਾਂ ਇੰਨਾ ਕੀ ਤਿਰਸਕਾਰ ਕਰ ਸਕਦੇ ਆ, ਹੋਰ ਜ਼ਿਆਦਾ ਇਹਨਾਂ ਨੂੰ ਮਾਰ ਕੁੱਟ ਨਹੀਂ ਸਕਦੇ। ਉਹਦਾ ਕਾਰਨ ਇਹ ਹੈ ਕਿ ਇਹ ਵਕੀਲ ਬਣ ਕੇ ਆਏ ਨੇ, ਦੋਵਾਂ ਤਰਫਾਂ ਦੇ ਸਾਂਝੇ ਹੋਏ ਰਾਜੇ ਭੀਮ ਚੰਦ ਦੇ ਵਕੀਲ ਆਏ ਨੇ, ਉਹਨਾਂ ਵੱਲੋਂ ਭੀਮ ਚੰਦ ਵੱਲੋਂ ਇੱਥੇ ਸਾਡੇ ਕੋਲ ਦਰਖਾਸਤ ਲੈ ਕੇ ਆਏ ਸਨ, ਤੇ ਇਹਨਾਂ ਦੇ ਨਾਲ ਆਪਾਂ ਹੋਰ ਜ਼ਿਆਦਾ ਵਿਗਾੜ ਨਹੀਂ ਕਰ ਸਕਦੇ, ਰਾਜਨੀਤੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ।
ਨਹੀਂ ਖਸੋਟਨੇ ਇਨਕੋ ਆਛੋ
ਇਹਨਾਂ ਦੇ ਕੋਲੋਂ ਕੋਈ ਵਸਤੂ ਨਹੀਂ ਆਪਾਂ ਖੋਣੀ ਜਿਵੇਂ ਹੈਣ ਨੇ ਉਸੇ ਤਰ੍ਹਾਂ ਇਹ ਵਾਪਸ ਚਲੇ ਜਾਣ
ਕਰੋ ਨਿਰਾਦਰ ਦਿਓ ਨਿਕਾਤ
ਬਸ ਇਹਨਾਂ ਦਾ ਇੰਨਾ ਹੀ ਨਿਰਾਦਰ ਕਰਕੇ ਕਿ ਜੋ ਇਹਨਾਂ ਨੂੰ ਮੁੱਕੇ ਮਾਰ ਲਏ ਨੇ ਚਪੇੜਾਂ ਮਾਰ ਲਈਆਂ ਨੇ ਬਸ ਇੰਨਾ ਕੀ ਨਿਰਾਦਰ ਕਰਕੇ ਇਹਨਾਂ ਨੂੰ ਸਾਡੇ ਕੋਲੋਂ ਦਰਬਾਰ ਦੇ ਵਿੱਚੋਂ ਬਾਹਰ ਮੋੜ ਦਿਓ ਹੋਰ ਜ਼ਿਆਦਾ ਇਹਨਾਂ ਕੋਲੋਂ ਨਾ ਅਸੀਂ ਕੁਝ ਖੋਣਾ ਨਾ ਕੋਈ ਵਸਤੂ ਲੈਣੀ ਹੈ
ਡੇਰੇ ਲਗ ਪਟ ਜਾਏ ਧਕੇਲਤ
ਜਿੱਥੇ ਇਹਨਾਂ ਦਾ ਡੇਰਾ ਕੀਤਾ ਹੋਇਆ ਨਾ ਇਹ ਜਿੱਥੇ ਉਤਰੇ ਹੋਏ ਨੇ ਉੱਥੇ ਤੱਕ ਸੂਰਮਿਆਂ ਦੀ ਡਿਊਟੀ ਲਾ ਦਿਓ ਵੀ ਇਹਨਾਂ ਨੂੰ ਧੱਕੇ ਮਾਰਦੇ ਹੀ ਲੈ ਕੇ ਜਾਣ
ਪਤ ਖੋਈ ਦੇਖੇ ਤੁਮਦਾਏ
ਸਾਰੇ ਲੋਕਾਂ ਨੂੰ ਪਤਾ ਲੱਗੇ ਸਾਰੇ ਆਨੰਦਪੁਰ ਸਾਹਿਬ ਨੂੰ ਪਤਾ ਲੱਗੇ ਜਿਹੜੇ ਵੀ ਰਸਤੇ ਚ ਲੋਕ ਵੇਖਣ ਸਭ ਨੂੰ ਪਤਾ ਲੱਗੇ ਕਿ ਇਹਨਾਂ ਦੀ ਇੱਜ਼ਤ ਕਿਵੇਂ ਖੋਈ ਗਈ ਹੈ
ਅਬੈ ਅਰੂਡਨ ਮੂਡਨ ਕੋ ਕਹੋ
ਹੁਣੇ ਹੀ ਕਹਿ ਦਿਓ ਵੀ ਹੁਣੇ ਸਵਾਰ ਹੋਣ ਤੇ ਚਲੇ ਜਾਣ ਰਾਤ ਨੀ ਰਹਿਣ ਦੇਣਾ ਇਹਨਾਂ ਨੂੰ ਆਨੰਦਪੁਰ ਸਾਹਿਬ
ਰਹੇ
ਹੁਣੇ ਸਵਾਰ ਹੋ ਕੇ ਇੱਥੋਂ ਚਲੇ ਜਾਣੇ ਕਹਿ ਦਿਓ
ਰਹੇ ਤਾਂ ਸਭ ਕੁਝ ਚੀਨਿਓ ਜਾਏ
ਇਹਨਾਂ ਨੂੰ ਡਰ ਦੇ ਦਿਓ ਕਿ ਜੇ ਇੱਥੇ ਰਹਿ ਗਏ ਤੇ ਇਹਨਾਂ ਕੋਲ ਜੋ ਕੁਝ ਵੀ ਹੈ ਸਭ ਕੁਝ ਖੋਇਆ ਜਾਏਗਾ ਇਹਨਾਂ ਦੀਆਂ ਸਾਰੀਆਂ ਵਸਤੂਆਂ ਖੋ ਲਈਆਂ ਜਾਣਗੀਆਂ ਇਹ ਡਰਾਵਾ ਇਹਨਾਂ ਨੂੰ ਦੇ ਦਿਓ
ਨੰਦ ਚੰਦ ਸੁਣ ਗਯੋ ਤਿਨੋ ਟਿਗ
ਕਲਗੀਧਰ ਜੀ ਦੀ ਨੀਤੀ ਦੀ ਵੀ ਪਾਲਣਾ ਮਹਾਰਾਜ ਜੀ ਕਰ ਰਹੇ ਨੇ ਕਿਉਂਕਿ ਨੀਤੀ ਇਹ ਨਹੀਂ ਕਹਿੰਦੀ ਕਿ ਜੋ ਵਕੀਲ ਆਏ ਨੇ ਉਹਨਾਂ ਦਾ ਭਾਰੀ ਨਿਰਾਦਰ ਕੀਤਾ ਜਾਏ ਜਾਂ ਉਹਨਾਂ ਕੋਲੋਂ ਵਸਤੂਆਂ ਖੋ ਲਈਆਂ ਜਾਣ ਹਾਂ ਨਿਰਾਦਰ ਕਰਨਾ ਕਿਉਂਕਿ ਉਹ ਬੋਲੇ ਇਸ ਤਰ੍ਹਾਂ ਦੇ ਬੋਲ ਨੇ ਤੇ ਜੇ ਕਬੂਲ ਬੋਲ ਕੇ ਜਾਣਗੇ ਐਸਾ ਵੀ ਸਹੀ ਨਹੀਂ ਹੈ ਇਹ ਵੀ ਨੀਤੀ ਜਾਗਤ ਨਹੀਂ ਦਿੰਦੀ ਵਕੀਲ ਦਾ ਕਿੱਤ ਕੇਵਲ ਇਤਨਾ ਕਰਤੱਵ ਬਣਦਾ ਵੀ ਉਹ ਗੱਲ ਕਹੇ ਪਰ ਵਧਾ ਚੜਾ ਕੇ ਕਹੇ ਉਹ ਵਕੀਲ ਦਾ ਫਰਜ਼ ਨਹੀਂ ਸੀ ਉਹਦੀ ਸਜ਼ਾ ਇਹਨਾਂ ਨੂੰ ਮਿਲ ਗਈ ਹੈ ਕਲਗੀਧਰ ਪਾਤਸ਼ਾਹ ਜੀ ਦੇ ਕੋਲੋਂ ਭਾਈ ਨੰਦ ਚੰਦ ਜੀ ਨੇ ਬਚਨ ਸੁਣੇ ਤੇ ਸੁਣ ਕੇ ਗਏ ਨੇ
ਸੁਪਟ ਗੈਲ ਜਿਨ ਤਾਰਤ ਜਾਏ
ਉੱਥੇ ਜਾ ਪਹੁੰਚੇ ਜਿੱਥੇ ਨੰਦ ਚੰਦ ਜੀ ਉੱਥੇ ਜਾ ਪਹੁੰਚੇ ਜਿੱਥੇ ਕੇਸਰੀ ਚੰਦ ਤੇ ਪੰਮੇ ਪੁਰੋਹਿਤ ਨੂੰ ਸੂਰਮੇ ਤਾੜਦੇ ਹੋਏ ਅੱਗੇ ਲੈ ਕੇ ਲਾ ਕੇ ਲੈ ਕੇ ਜਾ ਰਹੇ ਨੇ
ਗਏ ਸਿਵਰ ਲਗ ਉੱਚ ਸੁਣਾਇਓ
ਔਰ ਡੇਰੇ ਤੱਕ ਲੈ ਕੇ ਪਹੁੰਚੇ ਜਿੱਥੇ ਇਹਨਾਂ ਦਾ ਡੇਰਾ ਕੀਤਾ ਹੋਇਆ ਸੀ ਉੱਥੇ ਜਾ ਕੇ ਦੀਵਾਨ ਭਾਈ ਨੰਦ ਚੰਦ ਜੀ ਨੇ ਉੱਚੇ ਬੋਲ ਵਿੱਚ ਇਹਨਾਂ ਨੂੰ ਇਹ ਗੱਲ ਸੁਣਾ ਦਿੱਤੀ
ਵਸਤ ਸੰਭਾਲੋ ਜੀਨ ਪਵਾਏ
ਕਹਿੰਦੇ ਆਪਣਾ ਜਿੰਨਾ ਡੇਰਾ ਸੰਭਾਲੋ ਜਿੰਨੀਆਂ ਤੁਹਾਡੀਆਂ ਵਸਤੂਆਂ ਨੇ ਇੱਥੀਆਂ ਆਪਣੀਆਂ ਸੰਭਾਲ ਲਓ ਹੁਣੇ ਸੰਭਾਲ ਲਓ ਔਰ ਆਪਣਿਆਂ ਘੋੜਿਆਂ ਤੇ ਕਾਠੀਆਂ ਪਵਾ ਲਓ
ਪੁਰਤੇ ਨਿਕਸੋ ਪੰਤ ਸੰਭਾਲੋ
ਤੇ ਹੁਣੇ ਇਸੇ ਵਕਤ ਸਾਡੇ ਵੇਖਦਿਆਂ ਵੇਖਦਿਆਂ ਸ੍ਰੀ ਆਨੰਦਪੁਰ ਸਾਹਿਬ ਤੋਂ ਨਿਕਲ ਜਾਓ ਔਰ ਆਪਣੇ ਦੇਸ਼ ਦਾ ਆਪਣੇ ਨਗਰ ਦਾ ਰਸਤਾ ਸੰਭਾਲੋ
ਜੇ ਪ੍ਰਿਆ ਪ੍ਰਾਨ ਨਾ ਬਿਲਮ ਲਗਾਏ
ਜੇ ਤੁਹਾਨੂੰ ਆਪਣੀਆਂ ਜਾਨਾਂ ਪਿਆਰੀਆਂ ਨੇ ਆਪਣੇ ਪ੍ਰਾਣ ਪਿਆਰੇ ਨੇ ਤਾਂ ਦੇਰੀ ਨਾ ਲਾਓ ਕਿਉਂਕਿ ਸੂਰਮਿਆਂ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਇਹਨਾਂ ਦਾ ਸੁਭਾਅ ਬਦਲ ਜਾਏ ਜੇ ਇੱਥੇ ਹੀ ਰਹੇ ਤੇ ਕਿਸੇ ਸੂਰਮੇ ਨੂੰ ਬੀ ਰਸ ਆ ਗਿਆ ਤੇ ਤੇਗ ਚਲਾਉਂਦਿਆਂ ਇਹਨਾਂ ਦੇਰੀ ਨਹੀਂ ਲਾਉਣੀ ਤੁਹਾਡੇ ਸਿਰ ਧੜ ਤੋਂ ਵੱਖਰੇ ਕਰਦਿਆਂ ਦੇਰੀ ਨਹੀਂ ਲਾਉਣੀ ਇਸ ਕਰਕੇ ਜੇ ਆਪਣੇ ਪ੍ਰਾਣ ਪਿਆਰੇ ਨੇ ਤੇ ਬਿਨਾਂ ਦੇਰੀ ਤੋਂ ਹੁਣੇ ਹੀ ਆਪਣੇ ਘੋੜਿਆਂ ਤੇ ਸਵਾਰ ਹੋ ਤੇ ਚਲੇ ਜਾਓ
ਨਾ ਤਾਂ ਡੇਰਾ ਸਭ ਲੁੱਟਿਓ ਜਾਵੇ ਪੁਨ ਗਮਨੋ ਕਰ ਨੰਗੇ ਪਾਏ
ਨਹੀਂ ਤਾਂ ਤੁਹਾਡਾ ਸਾਰਾ ਡੇਰਾ ਇੱਥੇ ਹੁਣੇ ਲੁੱਟਿਆ ਜਾਏਗਾ ਔਰ ਤੁਹਾਨੂੰ ਨੰਗੇ ਪੈਰੀ ਆਪਣੇ ਘਰਾਂ ਨੂੰ ਵਾਪਸ ਮੁੜਨਾ ਪਏਗਾ
ਕਿਰਪਾ ਸਿੰਧ ਕਰ ਕਿਰਪਾ ਛੁਟਾਏ
ਅਸੀਂ ਤਾਂ ਪਹਿਲਾਂ ਹੀ ਤੁਹਾਨੂੰ ਇਸੇ ਤਰ੍ਹਾਂ ਭੇਜਣਾ ਸੀ ਨੰਗੇ ਪੈਰੀ ਕਿ ਤੁਹਾਨੂੰ ਨੰਗੇ ਪੈਰੀ ਇੱਥੋਂ ਜਾਣਾ ਪੈਂਦਾ ਘੋੜੇ ਹਥਿਆਰ ਸਭ ਕੁਝ ਖਵਾ ਕੇ ਪਰ ਇਹ ਤਾਂ ਕਿਰਪਾ ਦੇ ਸਮੁੰਦਰ ਗੁਰੂ ਕਲਗੀਧਰ ਨੇ ਕਿਰਪਾ ਕੀਤੀ ਹੈ ਤੁਹਾਡੇ ਤੇ ਉਹਨਾਂ ਨੇ ਕਿਰਪਾ ਕਰਕੇ ਤੁਹਾਨੂੰ ਛੁਡਾ ਦਿੱਤਾ ਮੁਕਤ ਕਰਾ ਦਿੱਤਾ
ਨਾਹੇ ਤਾਂ ਸਿੱਖ ਆਏ ਗਏ ਲੇਤ
ਤਾਂ ਇਹ ਸਾਰੇ ਸੂਰਮੇ ਬਾਹਾਂ ਕੱਸੀ ਬੈਠੇ ਨੇ ਤੁਹਾਨੂੰ ਫੜਨ ਲਈ ਤਿਆਰ ਸਨ
ਪਿੱਖੇ ਪਹਾੜੀ ਤਰਾਸ ਪਾਏ ਕਰ
ਹੁਣ ਜਿੰਨੇ ਸਨ ਸਾਰੇ ਵੇਖ ਰਹੇ ਨੇ ਨਾਲ ਪਹਾੜੀ 100 ਸਿਪਾਹੀ ਵੀ ਆਇਆ ਸੀ ਇਹਨਾਂ ਦੇ ਨਾਲ ਸਾਰੇ ਡਰ ਦੇ ਨਾਲ ਵੇਖ ਰਹੇ ਨੇ ਭਾਈ ਨੰਦ ਚੰਦ ਜੀ ਹੋਣਾ ਵੱਲ
ਤਿਆਰੀ ਠਾਨੀ ਸੀ ਗਲ ਸੁਚੇਤ
ਛੇਤੀ ਛੇਤੀ ਇਹਨਾਂ ਨੇ ਤਿਆਰੀ ਕੀਤੀ ਜਿਨ੍ਹਾਂ ਛੇਤੀ ਹੋ ਸਕਦਾ ਸੀ ਆਪਣਾ ਡੇਰਾ ਸੰਭਾਲਿਆ ਹੈ।
ਦੀਨ ਪਾਏ ਹੈ ਪਰ ਆਰੋਹੇ,
ਘੋੜਿਆਂ ਤੇ ਕਾਠੀਆਂ ਪਾਈਆਂ, ਕੁਝ ਸਮਾਨ ਸੰਭਾਲਿਆ ਗਿਆ, ਜਿਨ੍ਹਾਂ ਲੋੜਦਾ ਸੀ ਸੰਭਾਲ ਲਿਆ, ਕੁਝ ਉੱਥੇ ਹੀ ਛੱਡ ਦਿੱਤਾ ਤੇ ਲੈ ਕੇ ਆਪਣਾ ਸਾਰਾ ਸਾਜੋ ਸਮਾਨ ਘੋੜਿਆਂ ਤੇ ਸਵਾਰ ਹੋ ਕੇ ਚੱਲ ਪਏ।
ਗਮਨੇ ਸਨਮੁਖ ਆਪਣੇ ਨਕੇਤ,
ਆਪਣੇ ਘਰਾਂ ਵੱਲ ਮੂੰਹ ਕਰਕੇ ਬਿਲਾਸਪੁਰ ਨੂੰ ਇਹ ਚੱਲ ਪਏ।
ਬੁਰੀ ਪਈ ਔਰ ਅਧਿਕ ਬਿਸੂਰਤ,
ਸੋਚਦੇ ਜਾ ਰਹੇ ਨੇ ਬੜੀ ਬੁਰੀ ਹੋਈ ਆ ਸਾਡੇ ਨਾਲ, ਮਨ ਵਿਚ ਝੂਰਦੇ ਜਾ ਰਹੇ ਨੇ।
ਐਸੇ ਲਖਿਓ ਨਾ ਗੁਰ ਕੋ ਭੇਤ,
ਕਹਿੰਦੇ ਅਸੀਂ ਗੁਰੂ ਦਾ ਭੇਤ ਨਹੀਂ ਸੀ ਜਾਣਿਆ ਵੀ ਉਹ ਸਾਡੇ ਨਾਲ ਏਦਾਂ ਵੀ ਕਰ ਸਕਦੇ ਨੇ, ਐਸਾ ਭੇਤ ਅਸੀਂ ਗੁਰੂ ਜੀ ਦਾ ਨਹੀਂ ਸੀ ਜਾਣਿਆ।
ਮੈਂ ਤੋ ਦੁਖਤ ਸਭ ਮਾਰਗ ਉਲੰਘੇ,
ਇਹਦਾ ਬੜੇ ਵੱਡੇ ਭਾਰੀ ਦੁੱਖ ਦੇ ਨਾਲ ਇਹਨਾਂ ਨੇ ਸਾਰਾ ਪੈਂਡਾ ਸਾਰਾ ਮਾਰਗ ਲੰਘਿਆ ਹੈ।
ਜਿਨਕੇ ਲੱਗੀ ਚੋਟ ਤਨ ਮਾਏ,
ਸਰੀਰਾਂ ਤੇ ਚੋਟਾਂ ਵੀ ਲੱਗੀਆਂ, ਸੂਰਮਿਆਂ ਦੇ ਮੁੱਕੇ ਪਏ ਨੇ, ਠੁੱਡੇ ਪਏ ਹੋਏ ਨੇ, ਚਪੇੜਾਂ ਲੱਗੀਆਂ ਹੋਈਆਂ ਤੇ ਹੁਣ ਬਹਾਦਰਾਂ ਦੇ ਹੱਥਾਂ ਦੇ ਵਿੱਚ ਬਲ ਹੈ, ਉਹ ਬਲ ਨਾਲ ਪਈਆਂ ਚਪੇੜਾਂ ਦੀ ਦਰਦ ਵੀ ਇਹਨਾਂ ਦੇ ਸਰੀਰ ਤੇ ਹੁੰਦੀ ਹੈ, ਚੋਟਾਂ ਵੀ ਸਰੀਰ ਤੇ ਲੱਗੀਆਂ ਹੋਈਆਂ ਨੇ।
ਸਤਿਗੁਰ ਸਾਹਿਬ ਤਿਆਰੀ ਕੀਨਤ,
ਇਹ ਤਾਂ ਉਧਰ ਚਲੇ ਗਏ। ਇਧਰ ਹੁਣ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪਤਾ ਸੀ ਕਿ ਫੌਜ ਆ ਸਕਦੀ ਹੈ, ਤੋ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਧਰ ਜੰਗੀ ਤਿਆਰੀ ਸ਼ੁਰੂ ਕਰ ਦਿੱਤੀ।
ਰਣ ਸਾਮਗਰੀ ਦੇ ਪੱਟ ਪਾਏ,
ਮਹਾਰਾਜ ਜੀ ਨੇ ਆਖਿਆ, ਹੁਕਮ ਕੀਤਾ ਦੀਵਾਨ ਆਨੰਦ ਚੰਦ ਨੂੰ, ਸਾਰੇ ਸੂਰਮਿਆਂ ਨੂੰ, ਜੰਗ ਦੇ ਮੈਦਾਨ ਦੀ ਸਾਰੀ ਸਮੱਗਰੀ ਵੰਡ ਦਿੱਤੀ ਜਾਏ, ਬਰੂਦ ਵੰਡ ਦਿੱਤਾ ਜਾਏ, ਗੋਲੀਆਂ ਵੰਡ ਦਿੱਤੀਆਂ ਜਾਣ ਔਰ ਬਰੂਦ ਦੇ ਕੁੱਪੇ ਭਰ ਭਰ ਕੇ ਸਾਰਿਆਂ ਨੂੰ ਦੇ ਦਿੱਤੇ ਜਾਣ, ਹਥਿਆਰ ਸਾਰਿਆਂ ਨੂੰ ਵੰਡ ਦਿੱਤੇ ਜਾਣ।
ਗੁਲਕਾ ਬੋ ਬਾਰੂਦ ਵਰਤਾਏ,
ਗੁਰੂ ਸਾਹਿਬ ਦਾ ਹੁਕਮ ਪਾ ਕੇ ਉਸੇ ਵਕਤ ਗੋਲੀਆਂ ਤੇ ਬਰੂਦ ਉਹ ਸੂਰਮਿਆਂ ਵਿਚ ਤਕਸੀਮ ਕਰ ਦਿੱਤਾ ਹੈ।
ਤੋਮਰ ਤਰਕ ਧਨਕ ਮਾਹੇ,
ਸਾਰੇ ਤੋਮਰ ਬਰਛੀਆਂ ਤੇ ਤੀਰ ਧਨਖ ਉਹ ਸਾਰਿਆਂ ਵਿਚ ਵੰਡੇ ਹਨ।
ਕਰੇ ਪ੍ਰਤੀਕਨ ਪਰੇ ਜੰਗ ਅਬ,
ਹੁਣ ਉਡੀਕ ਕਰਨ ਲੱਗੇ ਕਿ ਹੁਣ ਜੰਗ ਹੋਵੇਗਾ, ਹੁਣ ਤਾਂ ਉਹ ਦਲ ਲੈ ਕੇ ਆਉਣਗੇ। ਰਾਜਾ ਕੇਸਰੀ ਚੰਦ ਰਾਜੇ ਭੀਮ ਚੰਦ ਦਾ ਰਿਸ਼ਤੇਦਾਰ ਹੈ, ਉਹ ਫੌਜ ਲਿਆਏਗਾ, ਭੀਮ ਚੰਦ ਖੈਰ ਨਹੀਂ ਗੁਜਾਰੇਗਾ, ਉਹ ਫੌਜ ਜ਼ਰੂਰ ਭੇਜੇਗਾ, ਆਪ ਵੀ ਆ ਸਕਦਾ, ਇਸ ਕਰਕੇ ਹੁਣ ਉਡੀਕ ਕਰਨ ਲੱਗੇ ਨੇ ਜੰਗ ਦੀ ਤਿਆਰੀ ਕਰਕੇ।
ਲੜੈ ਰਿਪਨ ਗਨ ਮਿਟਵੈ ਨਾਏ,
ਹੁਣ ਦੁਸ਼ਮਣ ਆ ਕੇ ਜ਼ਰੂਰ ਲੜੇਗਾ, ਉਹ ਮਿਟਣਗੇ ਨਹੀਂ, ਪਿੱਛੇ ਨਹੀਂ ਹਟਣਗੇ।
ਕਿਤਕ ਮਸੰਦ ਬਿਲੰਦ ਤਰਾਸ ਤਰ,
ਜਦੋਂ ਇਧਰ ਗੁਰੂ ਸਾਹਿਬ ਨੇ ਤਿਆਰੀ ਕਰ ਲਈ ਜੰਗ ਦੀ, ਉਧਰ ਜਿਹੜੇ ਮਸੰਦ ਸੀ ਗੁਰੂ ਘਰ ਦੇ, ਉਹ ਡਰਾਕੜ ਮਸੰਦ ਜਿਹੜੇ ਸਨ, ਉਹ ਡਰ ਕੇ ਆਪਣੇ ਹਿਰਦੇ ਚ ਡਰ ਧਾਰਨ ਕਰਕੇ
ਸ੍ਰੀ ਗੁਜਰੀ ਕੇ ਨਿਕਟ ਸਿਧਾਏ,
ਉਹ ਚੱਲ ਕੇ ਮਾਤਾ ਗੁਜਰੀ ਜੀ ਦੇ ਕੋਲ ਆਏ। ਮਾਤਾ ਗੁਜਰੀ ਜੀ ਦੇ ਕੋਲ ਆ ਕੇ ਬੇਨਤੀਆਂ ਕਰਨ ਲੱਗੇ,
ਸਕਲ ਬਿਰਤਾਂਤ ਸੁਣਾਵਨ ਕੀਨਤ,
ਸਾਰਾ ਬਿਰਤਾਂਤ ਉਹਨਾਂ ਨੇ ਮਾਤਾ ਜੀ ਨੂੰ ਦੱਸਿਆ, ਜਿਵੇਂ ਉਹਨਾਂ ਨੂੰ ਕੁੱਟਿਆ ਮਾਰ ਕੇ ਸਭਾ ਵਿੱਚੋਂ ਕੱਢਿਆ ਕੇਸਰੀ ਚੰਦ ਤੇ ਪੰਮੇ ਪੁਰੋਹਿਤ ਨੂੰ, ਉਹ ਸਾਰਾ ਪ੍ਰਸੰਗ ਆ ਕੇ ਮਸੰਦਾ ਨੇ ਮਾਤਾ ਜੀ ਨੂੰ ਸੁਣਾਇਆ ਹੈ।
ਕਿਰਪਤੀ ਸਾਲਾ ਪ੍ਰੋਤ ਆਏ,
ਕਹਿਣ ਲੱਗੇ ਮਾਤਾ ਜੀ ਬੜੀ ਮਾੜੀ ਹੋਈ ਆ ਅੱਜ, ਬੜੀ ਵਧੀਕੀ ਕੀਤੀ ਹੈ ਗੁਰੂ ਜੀ ਨੇ, ਰਾਜੇ ਭੀਮ ਚੰਦ ਦਾ ਸਾਲਾ ਕੇਸਰੀ ਚੰਦ ਤੇ ਉਹਦਾ ਪੁਰੋਹਿਤ ਪੰਮਾ ਆਏ ਸਨ।
ਦਈ ਉਤਾਰ ਆਬਰੂ ਤਿਨਕੇ,
ਗੁਰੂ ਜੀ ਨੇ ਆਪਣੀ ਸਭਾ ਵਿਚ ਉਹਨਾਂ ਦੀ ਆਬਰੂ ਲਾ ਦਿੱਤੀ ਹੈ, ਉਹਨਾਂ ਦੀ ਇੱਜ਼ਤ ਲਾ ਦਿੱਤੀ ਹੈ।
ਬੌਰ ਬਹੋਰੇ ਨੇ ਕਿਨ ਜਾਏ,
ਉਹਨਾਂ ਨੂੰ ਧੱਕੇ ਮਾਰ ਕੇ ਕੱਢਿਆ ਆਪਣੀ ਸਭਾ ਚੋਂ ਬਾਹਰ, ਤੇ ਮੁੜ ਕੇ ਉਹਨਾਂ ਨੂੰ ਕਿਸੇ ਨੇ ਨੀ ਰੋਕਿਆ, ਉਹਨਾਂ ਨੂੰ ਕਿਸੇ ਨੇ ਜਾ ਕੇ ਅੱਗੋਂ ਰੋਕ ਕੇ ਉਹਨਾਂ ਕੋਲੋਂ ਮੁਆਫੀ ਨਹੀਂ ਮੰਗੀ।
ਰਿਸੈ ਰਾਵ ਅਬ ਚਮੋ ਪਠਾਵੇ,
ਬਸ ਮਾਤਾ ਜੀ ਹੁਣ ਉਹ ਜਦੋਂ ਜਾਣਗੇ ਤੇ ਉਧਰੋਂ ਫੌਜਾਂ ਸਮਝ ਲੋ ਚੜ ਕੇ ਆਈਆਂ, ਕਿਉਂਕਿ ਭੀਮ ਚੰਦ ਸੁਣ ਕੇ ਬੜਾ ਗੁੱਸਾ ਮਨਾਵੇਗਾ।
ਪਰ ਜੰਗ ਕਲੈ ਉਠਾਏ,
ਮਾਤਾ ਜੀ ਬਸ ਹੁਣ ਤਾਂ ਜੰਗ ਹੀ ਛਿੜੇਗਾ, ਯੁੱਧ ਹੀ ਛਿੜੇਗਾ, ਹੁਣ ਬੜੀ ਵੱਡੀ ਕਲਾ ਉੱਠੇਗੀ।
ਨਾਹਕ ਬੜੇ ਉਤਪਾਤੀ ਉੱਠਾ ਮੈਂ,
ਨਾਹਕ ਬਿਨਾਂ ਕਾਰਨ ਤੋਂ ਗੁਰੂ ਜੀ ਏਡਾ ਵੱਡਾ ਉਤਪਾਤ ਪੈਦਾ ਕਰ ਰਹੇ ਨੇ, ਉਪਦਰਵ ਪੈਦਾ ਕਰ ਰਹੇ ਨੇ।
ਕਹਿਬੂ ਨਹਿਮਾ ਨੇ ਕਿਸ ਕੇਰ,
ਤੁਸੀਂ ਵੀ ਕਹਿੰਦੇ ਹੋ, ਅਸੀਂ ਵੀ ਕਹਿੰਦੇ ਹਾਂ ਗੁਰੂ ਜੀ ਨੂੰ, ਪਰ ਗੁਰੂ ਜੀ ਕਿਸੇ ਦਾ ਕਹਿਣਾ ਨਹੀਂ ਮੰਨਦੇ, ਕਿਸੇ ਦੀ ਗੱਲ ਨਹੀਂ ਮੰਨਦੇ, ਆਪਣੀਆਂ ਮਰਜ਼ੀਆਂ ਕਰਦੇ ਨੇ।
ਮਾਰ ਬਕਾਰਾ ਦਿਨ ਪ੍ਰਤ ਦੀਰਗ, ਲਬ ਕੁਲ ਕੋ ਲੁਟੈ ਕਿਨ ਦੇਰ।
ਰੋਜ ਹੀ ਮਾਰ ਬਕਾਰਾ ਕਰਦੇ ਨੇ, ਕਦੇ ਸੱਜੇ ਕਦੇ ਖੱਬੇ ਨਗਾਰਾ ਬਜਾ ਕੇ ਇਧਰ ਉਧਰ ਚੜੇ ਹੀ ਰਹਿੰਦੇ ਨੇ, ਮਾਰ ਬਕਾਰਾ ਕਰਦੇ ਨੇ। ਤੇ ਸਿੰਘ ਵੀ ਇਹਨਾਂ ਦੇ ਜਿਹੜੇ ਸਿੱਖ ਨੇ ਮਾਰ ਬਕਾਰਾ ਕਰਦਿਆਂ ਕਹਿੰਦੇ ਗੁਰੂ ਜੀ ਆਗਿਆ ਦਿਓ ਜਾ ਕੇ ਲਾਹੌਰ ਲੁੱਟ ਕੇ ਲਿਆਈਏ। ਏਦਾਂ ਦੀਆਂ ਗੱਲਾਂ ਕਰਦੇ ਨੇ ਕਿ ਲਾਹੌਰ ਜਾ ਕੇ ਲੁੱਟ ਲਿਆਈਏ।
ਹੱਥੇ ਤੁਰਕ ਗਨ ਫਤਿਹ ਲੈ ਸੋ,
ਕਹਿੰਦੇ ਤੁਰਕਾਂ ਨੂੰ ਮਾਰ ਕੇ ਅਸੀਂ ਜੰਗ ਦੇ ਮੈਦਾਨ ਦੇ ਵਿੱਚ ਫਤਿਹ ਪ੍ਰਾਪਤ ਕਰੀਏ।
ਦੀਨ ਜੀ ਸਿੱਖਨ ਰਾਜ ਬਡੇਰ,
ਕਹਿੰਦੇ ਅਸੀਂ ਆਪਣੇ ਸਿੱਖਾਂ ਨੂੰ ਰਾਜ ਦੇਣਾ, ਲਾਹੌਰ ਦਾ ਦਿੱਲੀ ਦਾ ਇਹ ਰਾਜ ਖੋ ਕੇ ਨਾ ਤੁਰਕਾਂ ਦੇ ਕੋਲੋਂ ਆਪਣੇ ਸਿੱਖਾਂ ਨੂੰ ਦੇਣਾ ਹੈ।
ਰੋਰ ਪਿਸ਼ੋਰ ਦੇ ਦੌਰ ਕਰ ਘਾਲੈ,
ਪਿਸ਼ਾਵਰ ਤੱਕ ਇਹਨਾਂ ਨੇ ਰੌਲਾ ਪਾਇਆ ਹੋਇਆ, ਇਸ ਤਰ੍ਹਾਂ ਦਾ ਸ਼ੋਰ ਮਚਾਇਆ ਹੋਇਆ।
ਪੁਰ ਮੁਲਤਾਨ ਆਦ ਕਰ ਜੋਰ,
ਮੁਲਤਾਨ ਤੇ ਪਿਸ਼ਾਵਰ ਤੱਕ ਦਾ ਇਲਾਕਾ ਆਪਣੇ ਜ਼ੋਰ ਨਾਲ ਜਿੱਤ ਕੇ ਉਹ ਆਪਣੇ ਸਿੱਖਾਂ ਨੂੰ ਦੇਣਾ, ਸਿੱਖਾਂ ਨੂੰ ਉੱਥੋਂ ਦਾ ਰਾਜੇ ਤੇ ਬਾਦਸ਼ਾਹ ਬਣਾਉਣਾ।
ਅਪਰ ਘਾ ਲਗ ਕਰੈ ਸੁਨਾਵਨ,
ਮਾਤਾ ਜੀ ਹੋਰ ਤਾਂ ਗੱਲਾਂ ਕੀ, ਹੋਰ ਇੱਥੋਂ ਤੱਕ ਵੀ ਸੁਣਾਉਂਦੇ ਨੇ, ਇੱਥੋਂ ਤੱਕ ਕਹਿੰਦੇ ਨੇ।
ਇਤਿਹਾਦਕ ਨਿਤ ਬਾਕ ਸੁਣਾਏ,
ਇਤਿਹਾਦਕ ਕਈ ਤਰ੍ਹਾਂ ਦੇ ਬੋਲ ਬੋਲਦੇ, ਕਹਿੰਦੇ ਦਿੱਲੀ ਵੀ ਲੁੱਟ ਲੈਣੀ ਹੈ, ਦਿੱਲੀ ਦੇ ਤਖ਼ਤ ਦੇ ਉੱਤੇ ਵੀ ਗੁਰੂ ਕੀ ਫੌਜ ਬਹੇਗੀ।
ਉੱਚਵ ਗੱਤਾ ਦੋਖੀ ਦੀਰਗ,
ਮਾਤਾ ਜੀ ਤੁਹਾਨੂੰ ਪਤਾ ਹੀ ਹੈ ਚੰਗੀ ਤਰ੍ਹਾਂ ਕਿ ਉਧਰ ਚਵਗੱਤਾ ਔਰੰਗਜ਼ੇਬ ਉਹ ਗੁਰੂ ਘਰ ਦਾ ਬੜਾ ਵੱਡਾ ਦੋਖੀ ਹੈ।
ਜੇਕਰ ਬਚੀਨ ਕੇ ਸੁਣ ਪਾਏ,
ਉਹਨੇ ਜੇਕਰ ਇਹ ਗੱਲਾਂ ਸੁਣ ਲਈਆਂ ਔਰੰਗਜ਼ੇਬ ਦੇ ਕੰਨਾਂ ਦੇ ਵਿੱਚ, ਜੇ ਕਿਤੇ ਗੱਲਾਂ ਪੈ ਗਈਆਂ ਕਿ ਗੁਰੂ ਜੀ ਇਸ ਤਰ੍ਹਾਂ ਕਹਿੰਦੇ ਨੇ, ਉਹਨਾਂ ਦੇ ਸਿੱਖ ਇਹ ਕਹਿੰਦੇ ਨੇ,
ਵਿਗੜਿਓ ਵੱਡੇ ਗੁਰੰਤੇ ਅਤਿਸ਼ੈ।
ਮਾਤਾ ਜੀ ਤੁਹਾਨੂੰ ਪਤਾ ਹੀ ਹੈ ਪਹਿਲਾਂ ਬਾਦਸ਼ਾਹ ਔਰੰਗਜ਼ੇਬ ਵੱਡਿਆਂ ਸਤਿਗੁਰਾਂ ਨਾਲ ਕਿੰਨਾ ਵਿਗੜਿਆ, ਵੱਡੇ ਸਤਿਗੁਰਾਂ ਨਾਲ ਉਹਨੇ ਕਿੰਨਾ ਵਿਗਾੜ ਕੀਤਾ, ਉਹਨਾਂ ਨੂੰ ਸ਼ਹੀਦ ਕੀਤਾ।
ਸਭ ਜਹਾਨ ਕੋ ਸ਼ਾਹ ਸੁਹਾਏ,
ਸਾਰੇ ਜਹਾਨ ਦਾ ਉਹ ਸ਼ਾਹ ਹੈ, ਸਾਰੇ ਹਿੰਦੁਸਤਾਨ ਦਾ ਇਸ ਵੇਲੇ ਉਹ ਬਾਦਸ਼ਾਹ ਹੈ।
ਇਤ ਗਿਰਪਤੀ ਦਰੋਹੀ ਬਲਵੰਤੇ,
ਇੱਧਰ ਔਰੰਗਜ਼ੇਬ ਦਰੋਹੀ ਹੈ, ਇੱਧਰ ਰਾਜਾ ਭੀਮ ਚੰਦ ਤੇ ਪਹਾੜੀ ਰਾਜੇ ਗੁਰੂ ਸਾਹਿਬ ਦੇ ਵਿਰੋਧੀ ਬਣ ਗਏ ਨੇ।
ਵਸਨ ਆਪ ਕੋ ਹੋਏ ਕਿਤ ਥਾਏ,
ਮਾਤਾ ਜੀ ਇਹ ਦੱਸੋ ਕਿ ਹੁਣ ਤੁਸੀਂ ਕਿੱਥੇ ਵਸੋਗੇ, ਤੁਹਾਡਾ ਤਾਂ ਹੁਣ ਇੱਥੇ ਰਹਿਣਾ ਵੀ ਇੱਥੇ ਤਾਂ ਕੀ ਕਿਤੇ ਵੀ ਰਹਿਣਾ ਮੁਸ਼ਕਲ ਹੋ ਜਾਏਗਾ। ਉਧਰ ਔਰੰਗਜ਼ੇਬ ਦੁਸ਼ਮਣ ਆਏ, ਇੱਧਰ ਪਹਾੜੀ ਰਾਜੇ ਦੁਸ਼ਮਣ ਬਣ ਗਏ ਨੇ, ਦੱਸੋ ਮਾਤਾ ਜੀ ਕਿੱਥੇ ਰਹੋਗੇ, ਕਿੱਥੇ ਨਿਵਾਸ ਕਰੋਗੇ।
ਬਿਨਾਂ ਜੰਗ ਲੋ ਅਪਰ ਪ੍ਰਸੰਗ ਨਾ,
ਬਿਨਾਂ ਜੰਗ ਤੋਂ ਗੁਰੂ ਸਾਹਿਬ ਹੋਰ ਕੋਈ ਗੱਲ ਹੀ ਨਹੀਂ ਕਰਦੇ, ਉਹ ਹਰ ਵਕਤ ਜੰਗ ਦੀ ਗੱਲ ਕਰਦੇ ਨੇ, ਯੁੱਧ ਦੀ ਗੱਲ ਕਰਦੇ ਨੇ।
ਅਬ ਲੋ ਪਿੱਛੇ ਉਹਨਾਂ ਜਥਾ ਕਰਾਲ,
ਹਾਲੇ ਤੱਕ ਲੱਗਦਾ ਉਹਨਾਂ ਨੇ ਕੋਈ ਜੰਗ ਵੇਖਿਆ ਨੀ ਨਾ, ਹਾਲੇ ਤੱਕ ਉਹਨਾਂ ਨੇ ਕੋਈ ਜੰਗ ਲੜਿਆ ਨਹੀਂ, ਇਸੇ ਕਰਕੇ ਜੰਗ ਯੁੱਧ ਦੀਆਂ ਗੱਲਾਂ ਕਰਦੇ ਨੇ। ਜਦੋਂ ਜੰਗ ਵੇਖ ਲੈਣਗੇ ਉਹਨਾਂ ਨੂੰ ਪਤਾ ਲੱਗੇਗਾ ਕਿ ਜੰਗ ਯੁੱਧ ਦਾ ਕੀ ਨੁਕਸਾਨ ਹੈ।
ਬੈਸ ਨਵੀਨ ਸ਼ਸਤਰ ਪੁੰਨ ਧਾਰੈ,
ਨਵੀਂ ਉਮਰ ਹੈ ਇਹਨਾਂ ਦੀ, ਹਾਲੇ ਨਵਾਂ ਖੂਨ ਹੈ ਤੇ ਇਸ ਕਰਕੇ ਸਰੀਰ ਤੇ ਨਵੇਂ ਨਵੇਂ ਸ਼ਸਤਰ ਧਾਰਨ ਕੀਤੇ ਨੇ।
ਕਰੈ ਅਖੀਰ ਉੱਪਰ ਨੈ ਖਿਆਲ,
ਹਾਲੇ ਤਾਂ ਸ਼ਿਕਾਰ ਖੇਡਣ ਚ ਲੱਗੇ ਹੋਏ ਨੇ, ਹੋਰ ਕਿਸੇ ਪਾਸੇ ਇਹਨਾਂ ਦਾ ਖਿਆਲ ਕੋਈ ਨਹੀਂ।
ਭੀਮ ਚੰਦ ਕੀ ਚਮੋ ਬਡੇਰੇ, ਆਈ ਲਖੋ ਨਾ ਕਰੈ ਟਾਲ।
ਮਾਤਾ ਜੀ ਰਾਜੇ ਭੀਮ ਚੰਦ ਦੀ ਫੌਜ ਬੜੀ ਵੱਡੀ ਹੈ, ਉਹਦੀ ਸੈਨਾ ਬੜੀ ਵੱਡੀ ਹੈ, ਤੇ ਸਮਝ ਲਓ ਹੁਣ ਭੀਮ ਚੰਦ ਦਾ ਦਲ ਆਇਆ ਸਮਝੋ, ਉਹਦੀਆਂ ਫੌਜਾਂ ਹੁਣ ਮਾਰ ਬਕਾਰਾ ਕਰਦੀਆਂ ਇੱਥੇ ਪਹੁੰਚੀਆਂ ਸਮਝੋ।
ਕਰੋ ਮਾਤ ਸਮਝਾਵਨ ਸੁੱਤ ਕੋ,
ਉਹਨੇ ਟਾਲਾ ਨਹੀਂ ਕਰਨਾ ਭੀਮ ਚੰਦ ਨੇ, ਹਾਲੇ ਵੀ ਮਾਤਾ ਜੀ ਸਮੈ, ਤੁਸੀਂ ਗੁਰੂ ਕਲਗੀਧਰ ਨੂੰ ਆਪਣੇ ਪੁੱਤਰ ਨੂੰ ਸਮਝਾਓ।
ਅਬ ਵੀ ਮਾਨਵ ਪਠੈ ਮਿਸਾਲ,
ਹਾਲੇ ਵੀ ਉਹ ਆਪਣੇ ਕਿਸੇ ਵੱਡੇ ਨਰ ਨੂੰ ਭੇਜਣ, ਜਿਹੜਾ ਉਹਨਾਂ ਦਾ ਸਿਆਣਾ ਖਾਸ ਕੋਈ ਮੋਹਦਵਾਰ ਹੈ, ਉਹਨੂੰ ਖਾਸ ਕਰਕੇ ਭੇਜਣਾ ਕਰਨ।
ਸੰਦ ਸੁਧਾਰੋ ਯੁੱਧ ਨਿਵਾਰੋ,
ਰਾਜੇ ਭੀਮ ਚੰਦ ਨਾਲ ਹਾਲੇ ਵੀ ਸੰਧੀ ਕਰ ਲੋ, ਕੇਸਰੀ ਚੰਦ ਤੇ ਪੰਮੇ ਪੁਰੋਹਿਤ ਦੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਆਪਣਾ ਬੰਦਾ ਭੇਜ ਦਿਓ, ਜਿਹੜਾ ਉੱਥੇ ਪਹੁੰਚ ਕੇ ਜਾ ਕੇ ਗੁਰੂ ਜੀ ਵੱਲੋਂ ਸੰਧੀ ਕਰ ਲਵੇ, ਔਰ ਜਿਹੜਾ ਇਹ ਵਿਗੜਿਆ ਕੰਮ ਹੈ ਇਹਨੂੰ ਸੁਧਾਰ ਲਵੇ।
ਬੁੱਧ ਵਿਚਾਰੋ ਕ੍ਰੋਧ ਮਿਟਾਏ,
ਇਸ ਗੱਲ ਦੀ ਬੁੱਧੀ ਚ ਵਿਚਾਰ ਕਰੋ ਤੇ ਗੁਰੂ ਜੀ ਨੂੰ ਕਹੋ ਕਿ ਇਸ ਗੱਲ ਨੂੰ ਵਿਚਾਰ ਕੇ ਉਹ ਆਪਣੇ ਅੰਦਰੋਂ ਕ੍ਰੋਧ ਮਿਟਾ ਦੇਣ ਤੇ ਰਾਜੇ ਭੀਮ ਚੰਦ ਨਾਲ ਸੰਧੀ ਕਰ ਲੈਣ।
ਸੁਨ ਜਨਨੀ ਔਰ ਧੀਰਜ ਛੋਰਾ ਗਈ ਸੁਪੁੱਤਰ ਨਿਕਟ ਉਤਲਾਏ,
ਜਦੋਂ ਮਸੰਦਾਂ ਦੀਆਂ ਗੱਲਾਂ ਮਾਤਾ ਨੇ ਸੁਣੀਆਂ, ਮਾਤਾ ਦਾ ਹਿਰਦਾ ਡਰ ਗਿਆ, ਕਿ ਅੱਜ ਆਹ ਕੁਝ ਹੋ ਗਿਆ, ਕੇਸਰੀ ਚੰਦ ਨੂੰ ਔਰ ਪੰਮੇ ਪੁਰੋਹਿਤ ਨੂੰ ਭੀਮ ਚੰਦ ਦੇ ਜੋ ਭੇਜੇ ਹੋਏ ਵਕੀਲ ਸੀ ਉਹ ਗੁਰੂ ਸਾਹਿਬ ਦੇ ਦਰਬਾਰ ਚੋਂ ਨਿਰਾਦਰ ਹੋ ਕੇ ਨਿਰਾਦਰ ਸਹਿਤ ਗਏ ਨੇ। ਤੋ ਉਸ ਵਕਤ ਮਾਤਾ ਜੀ ਦਾ ਮਨ ਡਰ ਗਿਆ, ਮਸੰਦਾਂ ਦੀਆਂ ਗੱਲਾਂ ਸੁਣ ਕੇ ਹਿਰਦਾ ਕੰਬਿਆ ਤੇ ਬੜੀ ਛੇਤੀ ਨਾਲ ਕਾਹਲੀ ਨਾਲ ਚੱਲ ਕੇ ਮਾਤਾ ਜੀ ਕਲਗੀਧਰ ਕੋਲ ਆਏ।
ਬੈਠ ਕਹਿਣ ਲਾਗੀ ਸੁਤ ਸੁਣੀਏ,
ਕਲਗੀਧਰ ਜੀ ਕੋਲ ਆ ਕੇ ਬੈਠ ਕੇ ਮਾਤਾ ਜੀ ਬੋਲੇ, ਕਹਿੰਦੇ ਪੁੱਤਰ ਜੀ ਸੁਣੋ,
ਕਿਵ ਚਾਹੋ ਤੁਮ ਕਲਾ ਪਾਏ,
ਤੁਸੀਂ ਕਿਵੇਂ ਚਾਹੁੰਦੇ ਹੋ ਇਸ ਤਰ੍ਹਾਂ ਦੀ ਕਲਾ ਪੈਦਾ ਕਰਨੀ, ਤੁਸੀਂ ਕਿਉਂ ਲੜਾਈ ਤੇ ਜੰਗ ਦਾ ਮਾਹੌਲ ਬਣਾ ਰਹੇ ਹੋ।
ਇਸ ਮੈਂ ਮੈਦ ਬਿਖਾਦ ਉੱਠੇ ਤੇ,
ਇਹਦੇ ਵਿੱਚ ਬੜੇ ਵੱਡੇ ਭਾਰੀ ਬਿਖਾਦ ਨੇ, ਜਦੋਂ ਜੰਗ ਹੋਵੇਗਾ ਯੁੱਧ ਹੋਵੇਗਾ ਯੁੱਧ ਵਿੱਚ ਬੜੇ ਪ੍ਰਕਾਰ ਦੇ ਉਤਪਾਤ ਤੇ ਉਪਦਰਵ ਉੱਠਦੇ ਨੇ,
ਸਗਰੋ ਜਗਤ ਸ਼ਤਰੂ ਬਣ ਜਾਏ,
ਸਾਰਾ ਜਗਤ ਤੁਹਾਡਾ ਦੁਸ਼ਮਣ ਬਣ ਜਾਏਗਾ, ਸਾਰਾ ਸੰਸਾਰ ਤੁਹਾਡਾ ਦੁਸ਼ਮਣ ਬਣ ਜਾਏਗਾ।
ਚੌਂ ਦਿਸ਼ ਤੇ ਸਿੱਖ ਆਏ ਕਸ਼ਟ ਲੈ,
ਚਾਰਾਂ ਪਾਸਿਓ ਸਿੱਖ ਆਉਂਦੇ ਨੇ ਤੇ ਉਹ ਕਿਵੇਂ ਪਹੁੰਚਣਗੇ ਤੁਹਾਡੇ ਕੋਲ ਜੇ ਸਾਰੇ ਜਗਤ ਦੇ ਲੋਕ ਹੀ ਦੁਸ਼ਮਣ ਬਣ ਗਏ, ਸੰਗਤ ਤੁਹਾਡੇ ਤੱਕ ਕਿਵੇਂ ਪਹੁੰਚੇਗੀ, ਉਹ ਦੁਖੀ ਹੋਣਗੇ ਕਸ਼ਟ ਸਹਿਤ ਆਉਣਗੇ।
ਪੁਰ ਮੈਂ ਜ਼ੋਰ ਪਹਾੜੀ ਪਾਏ,
ਇੱਥੇ ਪਹਾੜੀਆਂ ਦਾ ਜ਼ੋਰ ਪੈ ਜਾਏਗਾ, ਪਹਾੜੀ ਇੱਥੇ ਜ਼ੋਰ ਪਾ ਲੈਣਗੇ।
ਮਰੈ ਮਰਜ ਸਮਦਾਏ ਜੰਗ ਮੈਂ,
ਜੰਗ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਚ ਬੰਦੇ ਮਰਨਗੇ ਉਹ ਵੱਖਰੇ,
ਕੋ ਦਲ ਗਨਰਾ ਕਹਿ ਟਕਾਏ,
ਕੌਣ ਆਪਣੇ ਦਲ ਨੂੰ ਉਸਦੇ ਦਲ ਨੂੰ ਫੌਜਾਂ ਨੂੰ ਕਿੰਨਾ ਕੁ ਚਿਰ ਕੋਈ ਅਟਕਾ ਕੇ ਰੱਖੇਗਾ, ਕਿੰਨਾ ਕੁ ਚਿਰ ਰੋਕ ਕੇ ਰੱਖਾਂਗੇ।
ਜ਼ਰ ਖਰੀਦੇ ਨਗਰ ਵਸਾਇਓ,
ਤੁਹਾਡੇ ਪਿਤਾ ਜੀ ਨੇ ਇਹ ਜ਼ਮੀਨ ਖਰੀਦ ਕੇ ਨਗਰ ਵਸਾਇਆ ਹੈ।
ਤਿਆਰੀ ਕਹਾ ਬਸੈ ਪੁਨ ਜਾਏ,
ਇਹਨੂੰ ਤਿਆਗ ਕੇ ਇਸ ਨਗਰ ਨੂੰ ਛੱਡ ਕੇ ਆਪਾਂ ਕਿੱਥੇ ਜਾ ਕੇ ਵਸਾਂਗੇ, ਕਿੱਥੇ ਰਹਾਂਗੇ।
ਰਾਜਨ ਟਿਗਵੈ ਰਾਜ ਦੇਸ਼ ਕੋ,
ਰਾਜਿਆਂ ਦੇ ਨੇੜੇ ਦੇਸ਼ਾਂ ਦਾ ਦੂਜੇ ਰਾਜਿਆਂ ਦਾ ਦੇਸ਼ ਰਾਜ ਹੈ।
ਜਿਤ ਕਲੇ ਚਮੂ ਵਸਾਏ,
ਔਰ ਉਹ ਜਿੰਨੀ ਮਰਜ਼ੀ ਆਪਣੀ ਚਮੂ ਵਧਾ ਸਕਦੇ ਨੇ, ਰਾਜਿਆਂ ਕੋਲ ਰਾਜ ਭਾਗ ਹੁੰਦਾ, ਉਹ ਜਿੰਨਾ ਮਰਜ਼ੀ ਆਪਣਾ ਦਲ ਵਧਾ ਸਕਦੇ ਨੇ, ਆਪਣੀਆਂ ਫੌਜਾਂ ਵਧਾ ਸਕਦੇ ਨੇ।
ਨੰਦ ਚੰਦ ਕੋ ਅਪਰ ਮਸੰਦਨ, ਭੀਮ ਚੰਦ ਕੇ ਭੇਜੋ ਤੀਰ।
ਹਾਲੇ ਵੀ ਲਾਲ ਜੀ ਸਮੇਂ ਜਾਂ ਤਾਂ ਆਪਣੇ ਦੀਵਾਨ ਭਾਈ ਨੰਦ ਚੰਦ ਨੂੰ ਜਾਂ ਕਿਸੇ ਹੋਰ ਮਸੰਦ ਨੂੰ ਰਾਜੇ ਭੀਮ ਚੰਦ ਦੇ ਦਰਬਾਰ ਦੇ ਵਿੱਚ ਉਹਨਾਂ ਕੋਲ ਭੇਜੋ।
ਸ਼ਾਂਤ ਕਲਾ ਕੋ ਲੇਖ ਸੋ ਕਰ ਦੇਵੈ,
ਜਿਹੜਾ ਉੱਥੇ ਜਾ ਕੇ ਭੀਮ ਚੰਦ ਕੋਲ ਇਸ ਲੜਾਈ ਹੋਣ ਤੋਂ ਪਹਿਲਾਂ ਹੀ ਸ਼ਾਂਤੀ ਕਰ ਦੇਵੇ।
ਨਾ ਤਾਂ ਚੜ ਆਵੇ ਬੋ ਵੀਰ,
ਜੇ ਤੁਸੀਂ ਕਿਸੇ ਨੂੰ ਨਾ ਭੇਜਿਆ ਤੇ ਭੀਮ ਚੰਦ ਵੱਲੋਂ ਕੋਈ ਦੇਰੀ ਨਹੀਂ, ਉਹਦੇ ਵੱਲੋਂ ਦਲ ਚੜ ਕੇ ਸਮਝ ਲੋ ਆਇਆ ਪਹੁੰਚਿਆ।
ਸਕਲ ਜਗਤ ਜੁਤ ਤਿਮ ਨਿਪ ਤੁਮ ਪੂਜੈ,
ਜੇ ਤੁਸੀਂ ਉਹਦੇ ਨਾਲ ਸੰਧੀ ਬਣਾ ਕੇ ਰੱਖੋਗੇ ਤੇ ਜਿਵੇਂ ਸਾਰੇ ਲੋਕ ਤੁਹਾਡੀ ਪੂਜਾ ਕਰਦੇ ਨੇ, ਤੋ ਇਹ ਰਾਜੇ ਵੀ ਤੁਹਾਡੀ ਪੂਜਾ ਕਰਨਗੇ।
ਜਹੈ ਕਾਮਨਾ ਪਹੁੰਚੈ ਤੀਰ,
ਜਦੋਂ ਉਹਨਾਂ ਦੀ ਕੋਈ ਕਾਮਨਾ ਹੋਵੇਗੀ ਤੁਹਾਡੇ ਕੋਲ ਆ ਕੇ ਪਹੁੰਚਿਆ ਕਰਨਗੇ।
ਸੁਖਦਾਈ ਤੁਮ ਸਭ ਕੋ ਬਣੀਐ,
ਹੇ ਗੁਰੂ ਜੀ ਤੁਸੀਂ ਸਾਰਿਆਂ ਲਈ ਸੁਖਦਾਈ ਬਣੋ।
ਬੈਠੋ ਗਾਦੀ ਪਰ ਹੋਏ ਤੀਰ,
ਔਰ ਗੱਦੀ ਦੇ ਉੱਤੇ ਬੈਠੋ ਧੀਰਜ ਨੂੰ ਧਾਰਨ ਕਰਕੇ।
ਸੁਣ ਜਨਨੀ ਤੇ ਸ਼੍ਰੀ ਕਲਗੀ ਧਰ, ਕਹਿਓ ਨਾ ਹਮੋ ਉਤਪਾਤ ਉਠਾਏ।
ਮਾਤਾ ਦੇ ਬੋਲ ਸੁਣ ਕੇ ਕਲਗੀਧਰ ਜੀ ਬੋਲੇ, ਕਹਿੰਦੇ ਮਾਤਾ ਜੀ ਅਸੀਂ ਕੋਈ ਉਤਪਾਤ ਨਹੀਂ ਉਠਾਇਆ, ਅਸੀਂ ਕਿਸੇ ਪ੍ਰਕਾਰ ਦੀ ਕੋਈ ਪਹਿਲ ਨਹੀਂ ਕੀਤੀ।
ਕਰ ਹੰਕਾਰ ਮੂਡ ਨਰ ਭੇਜੈ,
ਹੰਕਾਰ ਕਰਕੇ ਰਾਜਾ ਭੀਮ ਚੰਦ ਮੂਰਖ ਬੰਦੇ ਸਾਡੇ ਕੋਲ ਭੇਜਦਾ, ਪੰਮੇ ਪੁਰੋਹਿਤ ਵਰਗੇ ਕੇਸਰੀ ਚੰਦ ਵਰਗੇ ਮੂਰਖਾਂ ਨੂੰ ਸਾਡੇ ਕੋਲ ਭੇਜਦਾ ਹੈ।
ਕਪਟ ਅਨਕੀ ਬਾਤ ਬਣਾਏ,
ਸਾਡੇ ਕੋਲ ਆ ਕੇ ਕਪਟ ਦੀਆਂ ਗੱਲਾਂ ਕਰਦੇ ਨੇ, ਛਲ ਦੀਆਂ ਫਰੇਬ ਦੀਆਂ ਸਾਡੇ ਕੋਲ ਗੱਲਾਂ ਕਰਦੇ ਹਨ।
ਬੱਕਰੀ ਮੁਖਾ ਹੋਏ ਕਰ ਜਾਚਤ,
ਅੱਜ ਬੱਕਰੀਆਂ ਵਰਗੇ ਮੂੰਹ ਬਣਾ ਕੇ ਮੰਗਦੇ ਨੇ, ਮੈਂ ਕਰਕੇ ਬੱਕਰੀਆਂ ਵਰਗੇ ਮੂੰਹ ਬਣਾ ਕੇ ਅੱਜ ਸਾਡੇ ਕੋਲੋਂ ਵਸਤੂਆਂ ਮੰਗਦੇ ਨੇ।
ਲੇਪਨ ਸਿੰਘ ਮੁਖਾ ਹੋਏ ਜਾਏ,
ਮਾਤਾ ਜੀ ਜੇ ਅਸੀਂ ਇਹਨਾਂ ਨੂੰ ਅੱਜ ਇਹਨਾਂ ਦੀਆਂ ਮੰਗੀਆਂ ਵਸਤੂਆਂ ਦੇ ਦਈਏ ਤੇ ਲੈਂਦਿਆਂ ਸਾਰ ਉਹਨਾਂ ਵਸਤੂਆਂ ਨੇ ਇਹਨਾਂ ਨੇ ਸ਼ੇਰ ਮੂਹੇ ਬਣ ਜਾਣਾ। ਅੱਗ ਤਾਂ ਬੱਕਰੀਆਂ ਵਰਗੇ ਮੂੰਹ ਬਣਾ ਕੇ ਮੰਗਦੇ ਨੇ, ਮੁੜ ਕੇ ਸ਼ੇਰ ਮੂਹੇ ਹੋ ਕੇ ਇਹਨਾਂ ਨੇ ਵਸਤੂਆਂ ਸਾਡੇ ਕੋਲੋਂ ਦੇਣ ਵਾਸਤੇ ਇਨਕਾਰ ਕਰ ਦੇਣਾ।
ਕਿਉਂ ਤਿਸਕੇ ਛਲ ਮੈਂ ਹਮ ਆਵੈ, ਪ੍ਰਥਮ ਸਮਝ ਕਰ ਦਿਓ ਬੁਝਾਏ।
ਉਹਨਾਂ ਦੇ ਛਲ ਵਿੱਚ ਆਈਏ ਹੀ ਕਿਉਂ, ਜਦੋਂ ਸਾਨੂੰ ਪਤਾ ਹੈ ਕਿ ਉਹ ਛਲ ਕਰ ਰਹੇ ਨੇ, ਤੇ ਉਹ ਛਲ ਕਰ ਰਹੇ ਨੇ ਸਾਨੂੰ ਪਤਾ, ਤੇ ਅਸੀਂ ਫਿਰ ਵੀ ਉਹਨਾਂ ਦੇ ਛਲ ਚ ਆ ਜਾਈਏ, ਇਹ ਮਾਤਾ ਜੀ ਕਿਉਂ ਕਰੀਏ ਅਸੀਂ ਐਸਾ? ਅਸੀਂ ਪਹਿਲਾਂ ਹੀ ਸਮਝ ਕੇ ਇਸ ਗੱਲ ਨੂੰ ਉਹਨਾਂ ਨੂੰ ਬੁਝਾ ਦਿੱਤਾ, ਜਣਾ ਦਿੱਤਾ ਹੈ।
ਪਰਜਾ ਹੋਏ ਕਰ ਬਸੈ ਨਾ ਤਿਸਕੇ,
ਉਹਦੀ ਪਰਜਾ ਬਣ ਕੇ ਨਹੀਂ ਰਹਿਣਾ ਮਾਤਾ। ਇਹ ਆਨੰਦਪੁਰ ਸਾਹਿਬ ਸਾਡੇ ਪਿਤਾ ਨੇ ਖਰੀਦਿਆ, ਸਾਡੀ ਜ਼ਮੀਨ ਹੈ, ਇੱਥੇ ਸਾਡਾ ਨਗਰ ਵਸਦਾ, ਤੇ ਅਸੀਂ ਉਹਦੀ ਪਰਜਾ ਤੇ ਰਈਅਤ ਬਣ ਕੇ ਨਹੀਂ ਰਹਿਣਾ।
ਕਰ ਫਰੇਬ ਵਸਤੂ ਮੰਗਵਾਏ,
ਅੱਜ ਉਹ ਫਰੇਬ ਕਰਕੇ ਛਲ ਕਰਕੇ ਸਾਡੇ ਕੋਲੋਂ ਵਸਤੂਆਂ ਮੰਗਵਾਉਂਦਾ ਹੈ।
ਦੇ ਕਰ ਪਾਚੇ ਬਿਗੜਨ ਉਤੋਂ,
ਜੇ ਉਹਨੂੰ ਵਸਤੂਆਂ ਦੇ ਦਈਏ, ਦੇਣ ਤੋਂ ਬਾਅਦ ਵੀ ਉਹਨੇ ਸਾਡੇ ਨਾਲ ਪਿੱਛੋਂ ਵਿਗਾੜ ਹੀ ਹੁੰਦਾ।
ਜਾਂ ਤੇ ਪੂਰਬ ਕਿਉਂ ਨਾ ਹਟਾਏ,
ਅਸੀਂ ਪਹਿਲਾਂ ਹੀ ਉਹਨਾਂ ਦਾ ਮੂੰਹ ਕਿਉਂ ਨਾ ਮੋੜ ਦਈਏ ਕਿ ਬਾਅਦ ਵਿਚ ਵੀ ਉਹਨਾਂ ਨੇ ਵਿਗੜਨਾ, ਸਾਸੀ ਵਸਤੂਆਂ ਦੇ ਕੇ ਵੀ ਉਹਨਾਂ ਨਾਲ ਵਿਗਾੜ ਪਾਈਏ। ਇਹਦੇ ਨਾਲੋਂ ਚੰਗਾ ਕਿ ਪਹਿਲਾਂ ਹੀ ਉਹਨਾਂ ਨੂੰ ਅਸੀਂ ਜਵਾਬ ਦੇ ਦਿੱਤਾ ਹੈ।
ਰਣ ਤੇ ਡਰ ਕਰ ਕਬਲੋ ਹਮਰੇ,
ਨਾਲੇ ਮਾਤਾ ਜੀ ਜੰਗ ਤੋਂ ਡਰ ਕੇ ਕਦੋਂ ਤੱਕ ਰਹਾਂਗੇ ਅਸੀਂ? ਜੰਗ ਤੋਂ ਡਰ ਕੇ, ਯੁੱਧ ਤੋਂ ਡਰ ਕੇ ਕਦੋਂ ਤੱਕ ਰਹਾਂਗੇ?
ਜਿਸ ਸ਼੍ਰੀ ਅਸਕੇਤ ਪਠਾਏ,
ਇਸ ਜੰਗ ਨੂੰ ਕਰਨ ਵਾਸਤੇ ਅਕਾਲ ਪੁਰਖ ਨੇ ਸਾਨੂੰ ਮਾਤ ਲੋਕ ਚ ਭੇਜਿਆ, ਅਸੀਂ ਤਾਂ ਆਏ ਧਰਮ ਯੁੱਧ ਕਰਨ ਵਾਸਤੇ।
ਕਰਨੋ ਹੈ ਕਮਸਾਨ ਕਨੇਰੇ,
ਲੈ ਕੇ ਹੀ ਇਸ ਮਾਤ ਲੋਕ ਦੀ ਧਰਤੀ ਤੇ ਧਰਮ ਯੁੱਧ ਦਾ ਚਾਓ ਹੀ ਲੈ ਕੇ ਆਇਆ। ਅਸੀਂ ਇਸ ਜੰਗ ਦੇ ਮੈਦਾਨ ਦੇ ਵਿੱਚ ਕਰਨੇ ਹੈ ਕਮਸਾਨ ਕਨੇਰੇ, ਧਰਤੀ ਦੇ ਉੱਤੇ ਅਨੇਕਾਂ ਘਮਾਸਾਨ ਜੰਗ ਕਰਨੇ ਹਨ।
ਜਗ ਮੈਂ ਕੇਤਕ ਦੁਸ਼ਟ ਖਪਾਏ,
ਦੁਸ਼ਟਾਂ ਨੂੰ, ਪਾਪੀਆਂ ਨੂੰ, ਦੋਖੀਆਂ ਨੂੰ, ਜ਼ਾਲਮਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਮਾਰ ਕੇ ਅਸੀਂ ਖਪਾਉਣਾ ਹੈ।
ਰਚੇ ਅਨੀਤ ਮਹੀਪਤ ਜੇਤਕ,
ਰਾਜੇ ਅਨੀਤੀਆਂ ਰਚਣਗੇ,
ਸਭ ਕੋ ਦੇ ਮੂਲ ਉਖੇੜ,
ਇਹਨਾਂ ਪਾਪੀਆਂ ਦਾ, ਅਨੀਤੀਵਾਨਾਂ ਦਾ ਮਹਾਰਾਜ ਜੀ ਕਹਿੰਦੇ ਅਸੀਂ ਜੜੋਂ ਹੀ ਇਹਨਾਂ ਨੂੰ ਪੁੱਟ ਦਿਆਂਗੇ, ਇਹਨਾਂ ਦੀ ਮੂਲ ਹੀ ਜੜੋਂ ਹੀ ਉਖੇੜ ਦਿਆਂਗੇ।
ਨਿਜ ਸਿੱਖਨ ਕੋ ਅਮਨੀ ਬਖਸ਼ੇ,
ਸਾਰੀ ਧਰਤੀ ਆਪਣਿਆਂ ਸਿੱਖਾਂ ਨੂੰ ਬਖਸ਼ਾਂਗੇ।
ਹੋਏ ਪ੍ਰਤਾਪ ਗੁਰਨ ਕੋ ਫੇਰ,
ਫਿਰ ਗੁਰੂ ਸਾਹਿਬ ਦੇ ਘਰ ਦਾ ਪ੍ਰਤਾਪ ਵਧੇਗਾ।
ਸੈਨ ਮਾਨ ਆਨ ਰਨ ਠਾਨੈ,
ਔਰ ਸਾਰੀ ਸੈਨਾ ਜੰਗ ਦੇ ਮੈਦਾਨ ਦੇ ਵਿਚ ਆ ਕੇ ਜਦੋਂ ਜੰਗ ਲੜੇਗੀ,
ਲੜ ਕਰ ਕਰੇ ਲਥੇਰ ਪਥੇਰ,
ਲੜ ਕੇ ਅਸੀਂ ਲਥੇਰ ਪਥੇਰ ਕਰ ਦਿਆਂਗੇ। ਜਿਹੜਾ ਚੜ ਕੇ ਆਵੇਗਾ ਜੰਗ ਦੇ ਮੈਦਾਨ ਵਿਚ, ਲੱਥ ਲਾਸ਼ਾਂ ਦੇ ਰੂਪ ਵਿਚ ਵਿਛਾਵਾਂਗੇ।
ਹੁਕਮ ਅਕਾਲ ਪੁਰਖ ਕੋ ਜਿਮੈ,
ਇਹ ਅਕਾਲ ਪੁਰਖ ਦਾ ਸਾਨੂੰ ਹੁਕਮ, ਅਸੀਂ ਆਏ ਯੁੱਧ ਕਰਨ ਵਾਸਤੇ ਹਾਂ।
ਵਰਤਾਂਗੇ ਤਿਮ ਬਨੈ ਨਾ ਦੇਰ,
ਉਸੇ ਤਰ੍ਹਾਂ ਵਰਤਾਂਗੇ ਜੋ ਅਕਾਲ ਪੁਰਖ ਦਾ ਹੁਕਮ ਹੈ, ਉਹਦੇ ਚ ਹੁਣ ਦੇਰੀ ਨਹੀਂ ਲਾਵਾਂਗੇ।
ਡਰਤ ਬਿਲੰਦ ਮਸੰਦ ਭੀਰ ਬਡ,
ਆ ਜਿਹੜੇ ਮਸੰਦ ਨੇ ਅੱਜ ਡਰਦੇ ਨੇ ਭੀਰੂ ਬਣ ਕੇ, ਕਾਇਰ ਬਣ ਕੇ।
ਤਿਨ ਕੋ ਮਤ ਅਵਤਰੈ ਨਾ ਕੋਈ,
ਮਸੰਦਾਂ ਦੀਆਂ ਸਲਾਹਾਂ ਨੀ ਅਸੀਂ ਹੁਣ ਮੰਨਣੀਆਂ, ਇਹਨਾਂ ਦੀਆਂ ਮਤਾਂ ਨੀ ਅਸੀਂ ਮੰਨਣੀਆਂ।
ਪ੍ਰਥਮ ਨਾ ਛੇੜੈ ਚਈਤ ਨਾ ਫੇਰੈ,
ਮਹਾਰਾਜ ਜੀ ਕਹਿੰਦੇ ਮਾਤਾ ਅਸੀਂ ਪਹਿਲਾਂ ਨੀ ਉਹਨਾਂ ਨੂੰ ਛੇੜਦੇ, ਪਰ ਜੇ ਉਹ ਚੜ ਕੇ ਆਉਣਗੇ ਤੇ ਫਿਰ ਅਸੀਂ ਪਿੱਛੇ ਨੀ ਹਟਾਂਗੇ।
ਪ੍ਰੀਰੈ ਸੁਪੱਟ ਜੰਗ ਮੈਂ ਜੋਏ,
ਫਿਰ ਆਪਣੇ ਸੂਰਮਿਆਂ ਨੂੰ ਜੰਗ ਦੇ ਮੈਦਾਨ ਵਿਚ ਪ੍ਰੇਰ ਕੇ ਅੱਗੇ ਲਿਆਵਾਂਗੇ।
ਕਿਉਂ ਤਰ ਤਰਾਸ ਤਜੀ ਉਰ ਧੀਰਜ,
ਮਾਤਾ ਜੀ ਕਿਉਂ ਆਪਣੇ ਮਨ ਚ ਡਰ ਧਾਰਨ ਕਰਕੇ ਧੀਰਜ ਤਿਆਗਦੇ ਹੋ?
ਦੇਖਣ ਕਰੋ ਬਿਰਤੰਤ ਜੋਏ,
ਦੇਖੋ ਜੋ ਅੱਗੇ ਹੋਏਗਾ, ਵੇਖਿਓ ਤੁਸੀਂ ਆਪਣੇ ਨੇਤਰਾਂ ਨਾਲ, ਅੱਖਾਂ ਨਾਲ।
ਖੜਗ ਕੇਤ ਸਭ ਆਛੀ ਕਰੈ,
ਖੜਗ ਕੇਤ ਪ੍ਰਮਾਤਮਾ ਜਿਹਦੇ ਹੱਥ ਵਿਚ ਖੰਡਾ ਹੈ, ਉਹ ਪ੍ਰਮਾਤਮਾ ਜੋ ਕਰੇਗਾ ਚੰਗਾ ਹੀ ਕਰੇਗਾ, ਉਹ ਨਿਰੰਕਾਰ ਜੋ ਕਰੇਗਾ ਭਲੀ ਕਰੇਗਾ।
ਚਿੰਤਾ ਦਿਓ ਹਿਰਦੇ ਤੇ ਖੋਏ,
ਮਾਤਾ ਜੀ ਤੁਸੀਂ ਆਪਣੇ ਮਨ ਵਿੱਚੋਂ ਇਹ ਚਿੰਤਾ ਤਿਆਗ ਦਿਓ।
ਸੁਣ ਤੂੰ ਮਾਤ ਕਰ ਮੋਨ ਉੱਠੀ ਪੁੰਨ,
ਇਹ ਸੁਣ ਕੇ ਮਹਾਰਾਜ ਜੀ ਦੇ ਬਚਨ ਮਾਤਾ ਜੀ ਚੁੱਪ ਕਰਕੇ ਉੱਠ ਗਏ।
ਪਿੱਛੇ ਸਤਿਗੁਰ ਸ਼ਸਤਰ ਮੰਗਾਏ,
ਮਾਤਾ ਜੀ ਉੱਠ ਕੇ ਚਲੇ ਗਏ, ਇਧਰੋਂ ਪਿੱਛੋਂ ਗੁਰੂ ਕਲਗੀਧਰ ਜੀ ਨੇ ਆਪਣੇ ਸ਼ਸਤਰ ਮੰਗਵਾਏ।
ਸ਼ੁਭ ਸਥਾਨ ਉੱਚੇ ਤਰਵਾਵੇ,
ਮਹਾਰਾਜ ਜੀ ਨੇ ਉਹ ਸਾਰੇ ਸ਼ਸਤਰ, ਜਿੰਨੇ ਸ਼ਸਤਰ ਸੀ ਨਾ ਮਹਾਰਾਜ ਜੀ ਦੇ ਗਾਤਰੇ ਦੇ, ਉਹ ਸਾਰੇ ਸ਼ਸਤਰ ਇੱਕ ਉੱਚੇ ਪਲੰਘੇ ਦੇ ਉੱਤੇ ਰਖਵਾਏ ਹਨ।
ਮਹਿਕਤ ਆਜੀ ਧੂਪ ਦੁਖਾਏ,
ਉਹਨਾਂ ਸ਼ਸਤਰਾਂ ਦੀ ਪੂਜਾ ਕੀਤੀ ਹੈ ਕਿ ਜੰਗ ਹੋਣਾ, ਜੰਗ ਤੋਂ ਪਹਿਲਾਂ ਸ਼ਸਤਰਾਂ ਦੀ ਪੂਜਾ ਮਹਾਰਾਜ ਜੀ ਨੇ ਕੀਤੀ ਹੈ, ਸੁਗੰਧੀਆਂ ਤੇ ਹੋਰ ਜਿਹੜੀਆਂ ਖੁਸ਼ਬੂਦਾਰ ਵਸਤੂਆਂ ਨੇ ਉਹਨਾਂ ਦਾ ਸ਼ਸਤਰਾਂ ਤੇ ਅਰਚਣ ਕੀਤਾ ਹੈ।
ਅਦਕ ਸੁਗੰਧਨ ਚੰਦਨ ਚਰਚੈ,
ਸੁਗੰਧੀ ਦਾ ਚਰਚਣ ਕੀਤਾ, ਚੰਦਨ ਦਾ ਚਰਚਣ ਕੀਤਾ ਹੈ।
ਅਨੇਕ ਰੰਗ ਕੇ ਪੁਸ਼ਪ ਚੜਾਏ,
ਅਨੇਕਾਂ ਰੰਗਾਂ ਦੇ ਫੁੱਲ ਉਹ ਮਹਾਰਾਜ ਜੀ ਦੇ ਸ਼ਸਤਰਾਂ ਦੇ ਉੱਤੇ ਚੜਾਏ ਹਨ।
ਗੁੰਦਤ ਮਾਲ ਬਿਸਾਲੀ ਅਰਪੈ,
ਔਰ ਫੁੱਲਾਂ ਦੀਆਂ ਮਲਾਵਾਂ ਗੁੰਦ ਕੇ ਫੁੱਲਾਂ ਦੀਆਂ ਮਲਾਵਾਂ ਅਰਪਣ ਕੀਤੀਆਂ ਨੇ ਸ਼ਸਤਰਾਂ ਨੂੰ।
ਪੂਜਾ ਬੋਬਿਲ ਤੇ ਅਰਖਾਏ,
ਉਹ ਪ੍ਰਕਾਰ ਨਾਲ ਸ਼ਸਤਰਾਂ ਦੀ ਪੂਜਾ ਕਰਦੇ ਨੇ। ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰਗ, ਜਿਤੇ ਅਸਤ੍ਰ ਭੇਅੰਗ ਨਮਸਕਾਰ ਤੇਅੰਗ, ਤੀਰੋ ਤੁਫੰਗੋ ਬੜੋ ਰਾਮ ਜੰਗੋ, ਤਣਖ ਧਾਰ ਹਰੀਅਰ ਕਮੰਦ ਕੋਰੜਾ, ਪੰਜ ਸ਼ਸਤਰ ਪ੍ਰਵਾਨ। ਇਹਨਾਂ ਸਾਰੇ ਸ਼ਸਤਰਾਂ ਦੀ ਮਹਾਰਾਜ ਜੀ ਪੂਜਾ ਕਰਦੇ ਨਾਲ ਕਹਿੰਦੇ, ਤੀਰ ਤੁਹੀਂ ਸਹਤੇ ਤੁਹੀਂ, ਤੁਹੀਂ ਤਬਰ ਤਰਵਾਰ, ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ। ਹਾਂਜੀ,
ਦੋਏਰਾ ਕਰ ਤਿਆਰੀ ਸੰਗ ਰਾਮ ਕੀ
ਮਹਾਰਾਜ ਜੀ ਨੇ ਸੰਗਰਾਮ ਦੀ ਤਿਆਰੀ ਕਰ ਲਈ ਹੈ, ਔਰ ਸਾਰੇ ਸੂਰਮਿਆਂ ਨੂੰ, ਸਾਰੇ ਸਿਪਾਹੀਆਂ ਨੂੰ, ਦਲ ਦੇ ਸੂਰਮਿਆਂ ਨੂੰ ਮਹਾਰਾਜ ਜੀ ਨੇ ਉਤਸ਼ਾਹ ਦਿੱਤਾ ਹੈ।
ਕਥਾ ਆਨੰਦਪੁਰ ਕੇ ਬਿਕੈ ਇਮ ਹੋਈ ਬਲ ਮਾਏ,
ਇਸ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਹ ਕੁਝ ਵਰਤਿਆ ਹੈ। ਤੇ ਹੇ ਭਾਈ ਗੁਰਮੁਖ ਪਿਆਰਿਓ, ਉਧਰ ਹੁਣ ਪੰਮਾ ਪੁਰੋਹਿਤ ਤੇ ਰਾਜਾ ਕੇਸਰੀ ਚੰਦ ਵਾਪਸ ਭੀਮ ਚੰਦ ਕੋਲ ਗਏ ਨੇ, ਤੇ ਉੱਥੇ ਰਾਜਾ ਭੀਮ ਚੰਦ ਜੋ ਸਲਾਹਾਂ ਕਰ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਪ੍ਰਸੰਗਾਂ ਚ ਸਰਵਣ ਕਰੋਗੇ।